ਸੋਹਣਾ ਹੋ ਜਾਏ।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ, ਤੁਸੀਂ ਵੀ ਖਿੱਚ ਲਓ ਤਿਆਰੀ। ਰੋਜਰਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਰਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ, ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਰਸ ਗਿਵ ਅਵੇ / ਦਿਲਜੀਤ ਤੇ ਜਾਓ।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ, ਅਤੇ ਇਸ ਪ੍ਰੋਗਰਾਮ ਦੇ ਵਿੱਚ ਜ਼ਿਆਦਾਤਰ ਆਪਾਂ ਸਪਿਰਚੁਅਲ ਟੌਪਿਕਸ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਜਿਉਣ ਦਾ ਕੀ ਅਸਰ ਹੈ, ਕੀ ਪਰਪਜ਼ ਹੈ, ਕਿਸ ਤਰ੍ਹਾਂ ਦੀ ਸਾਨੂੰ ਜ਼ਿੰਦਗੀ ਹੰਡਾਉਣੀ ਚਾਹੀਦੀ ਹੈ, ਕੀ ਸਾਡੀਆਂ ਰਾਈਟਸ ਨੇ, ਕੀ ਸਾਡੀਆਂ ਡਿਊਟੀਜ਼ ਨੇ, ਕੀ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਹੈ, ਪਰਮਾਤਮਾ ਹੈਗਾ ਨਹੀਂ ਹੈਗਾ, ਜੇ ਹੈਗਾ ਤਾਂ ਕਿੱਥੇ ਹੈ, ਅਤੇ ਉਹਦੇ ਨਾਲ ਮਿਲਾਪ ਕਿਸ ਤਰ੍ਹਾਂ ਕਰਾਂਗੇ, ਗੁਰੂ ਦੀ ਕੀ ਲੋੜ ਹੈ, ਗੁਰੂ ਕਿਹੋ ਜਿਹੇ ਹੋਣੇ ਚਾਹੀਦੇ ਨੇ, ਚੰਗੇ ਗੁਰੂ ਕਿਹੜੇ ਨੇ ਅਤੇ ਨਕਲੀ ਅਤੇ ਜੇ ਗੁਰੂ ਉਹ ਕਿਹੜੇ ਨੇ। ਸੋ ਇਸ ਤੋਂ ਇਲਾਵਾ ਆਪਾਂ ਕੁਛ ਪੋਲੀਟੀਕਲ ਐਕਟੀਵਿਟੀਜ਼ ਦੇ ਬਾਰੇ ਵੀ ਗੱਲ ਕਰਦੇ ਹਾਂ। ਜਦੋਂ ਕਦੇ ਇਲੈਕਸ਼ਨ ਹੁੰਦੀਆਂ ਨੇ ਕੈਨੇਡਾ ਦੇ ਵਿੱਚ, ਉਦੋਂ ਅਸੀਂ ਵੱਖ ਵੱਖ ਪਾਰਟੀਆਂ ਦੇ ਜਿਹੜੇ ਰਿਪ੍ਰਜੈਂਟੇਟਿਵ ਹੁੰਦੇ ਨੇ ਇਲੈਕਸ਼ਨ ਲੜਨ ਵਾਲੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਫਿਰ ਸੋਸ਼ਲ ਐਕਟੀਵਿਟੀਜ਼ ਦੇ ਉੱਤੇ ਵੀ ਗੱਲਬਾਤ ਕੀਤੀ ਜਾਂਦੀ ਹੈ। ਸੋ ਕੁੱਲ ਮਿਲਾ ਕੇ ਇਹ ਮਾਈਂਡ ਐਂਡ ਬਾਡੀ ਪ੍ਰੋਗਰਾਮ ਹੈ। ਇਹਦੇ ਵਿੱਚ ਇੱਕੋ ਗੱਲ ਦੀ ਖਾਸੀਅਤ ਹੈ ਕਿ ਇਹਦੇ ਵਿੱਚ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਕੀਤੀ ਜਾਂਦੀ। ਨਾ ਮੈਂ ਕਿਤੇ ਜ਼ਿੰਦਗੀ 'ਚ ਐਡਵਰਟਾਈਜ਼ਮੈਂਟ ਕੀਤੀ ਹੈ, ਅਤੇ ਅਗਲਾ ਆਉਣ ਵਾਲਾ ਸਮਾਂ ਪਤਾ ਨਹੀਂ, ਵੈਸੇ ਹੀ ਪਰਮਾਤਮਾ ਹੁਣ ਇੰਨਾ ਸਮਾਂ ਲੰਘ ਗਿਆ ਅਤੇ ਥੋੜ੍ਹਾ ਜਿਹਾ ਰਹਿ ਗਿਆ, ਅਤੇ ਕੋਈ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ, ਕਿਉਂਕਿ ਲਗਾਤਾਰ ਇਹ ਪ੍ਰੋਗਰਾਮ 50 ਤੋਂ ਲੈ ਕੇ 55 ਮਿੰਟ ਤੱਕ ਲਗਾਤਾਰ ਚੱਲਣਾ, ਅਤੇ ਮੈਨੂੰ ਨਹੀਂ ਪਤਾ ਵੀ ਪਰਮਾਤਮਾ ਕਿਵੇਂ ਬੁਲਾਉਂਦਾ, ਕੋਈ ਕਾਗਜ਼ ਪੱਤਰ ਤਾਂ ਮੇਰੇ ਕੋਲ ਸਾਹਮਣੇ ਹੁੰਦੇ ਨਹੀਂ, ਜੋ ਉਹ ਚਾਹੁੰਦਾ ਉਹ ਮੈਂ ਬੋਲ ਦਿੰਦਾ। ਹਾਂ, ਇੰਨੀ ਗੱਲ ਮੈਂ ਪਰਮਾਤਮਾ ਦੇ ਚਰਨਾਂ 'ਚ ਹਮੇਸ਼ਾ ਇਹ ਬੇਨਤੀ ਅਰਜੋਈ ਕਰਦਾ ਕਿ ਕਿਸੇ ਦੇ ਖਿਲਾਫ਼ ਕਿਸੇ ਨੂੰ ਪਿੰਨ ਪੁਆਇੰਟ ਨਾ ਕਰੀ, ਕਿਸੇ ਨੂੰ ਹਰਟ ਨਾ ਕਰੀ। ਸੋ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਮੈਨੂੰ ਖੁਦ ਨਹੀਂ ਪਤਾ, ਅੱਜ ਦਾ ਟੌਪਿਕ ਆਪਾਂ ਚਲੋ ਇਹੀ ਗੱਲ ਕਰਾਂਗੇ ਕਿ ਸਾਡੀ ਜ਼ਿੰਦਗੀ ਜਿਉਣ ਦਾ ਅਸਲੀ ਪਰਪਜ਼ ਕੀ ਹੈ, ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ। ਗੋਲ ਤਾਂ ਕੋਈ ਵੀ ਹੋ ਸਕਦੇ ਨੇ, ਕਿਸੇ ਬੰਦੇ ਨੇ ਡਾਕਟਰ ਬਣਨਾ, ਕਿਸੇ ਨੇ ਪਲੇਅਰ ਬਣਨਾ, ਕਿਸੇ ਨੇ ITI ਬਣਨਾ, ਕਿਸੇ ਨੇ ਚੋਰੀਆਂ ਕਰਨੀਆਂ ਨੇ, ਕਿਸੇ ਨੇ ਮੱਖਣ ਚੋਰੀ ਕਰਨਾ, ਕਿਸੇ ਨੇ ਪੋਲੀਟਿਕਸ 'ਚ ਆਉਣਾ, ਅਲੱਗ ਅਲੱਗ ਗੋਲ ਹੋ ਸਕਦੇ ਨੇ, ਪਰ ਅਲਟੀਮੇਟ ਗੋਲ ਕੀ ਹੈ, ਅਖੀਰਲਾ ਗੋਲ ਕੀ ਹੈ, ਸਭ ਤੋਂ ਇੰਪੋਰਟੈਂਟ ਗੋਲ ਕੀ ਹੈ ਲਾਈਫ ਦਾ, ਅਤੇ ਉਹਨੂੰ ਅਸੀਂ ਕਿਸ ਤਰ੍ਹਾਂ ਅਚੀਵ ਕਰਾਂਗੇ, ਇਹਦੇ ਉੱਤੇ ਆਪਾਂ ਹਲਕੇ ਫੁਲਕੇ ਢੰਗ ਦੇ ਨਾਲ ਸਿੰਪਲ ਜਿਹੇ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ। ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਯੂਟਿਊਬ 'ਤੇ ਵੀ ਆਉਂਦਾ, ਮੇਰੀ ਫੇਸਬੁੱਕ 'ਤੇ ਵੀ ਆਉਂਦਾ। ਯੂਟਿਊਬ 'ਤੇ ਅੱਜ ਤੱਕ 235 ਡਿਫਰੈਂਟ ਟੌਪਿਕ ਆਏ ਨੇ। ਸੋ ਤੁਸੀਂ ਯੂਟਿਊਬ ਦੇ ਉੱਤੇ ਵੀ ਜੇ ਕੋਈ ਤੁਸੀਂ ਟੌਪਿਕ ਦੇਖ ਰਹੇ ਹੋ, ਖਾਸ ਕਰਕੇ ਸਪਿਰਚੁਅਲਿਟੀ ਦੇ ਉੱਤੇ ਜਾਂ ਮੈਡੀਕਲ ਦੇ ਉੱਤੇ, ਮੈਡੀਕਲ ਦੇ ਉੱਤੇ ਬੜੇ ਇੰਪੋਰਟੈਂਟ ਹੁੰਦੇ ਨੇ, ਜਿਸ ਤਰ੍ਹਾਂ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਗਈ, ਕੋਈ ਬ੍ਰੇਨ ਦੀ ਪ੍ਰੋਬਲਮ ਆ ਗਈ, ਕੋਈ ਸ਼ੂਗਰ ਦੀ ਪ੍ਰੋਬਲਮ ਆ ਗਈ, ਕੋਈ ਕਿਡਨੀ ਦੀ ਪ੍ਰੋਬਲਮ ਆ ਗਈ, ਬਜਾਏ ਸਾਨੂੰ ਆਦਤ ਹੈ ਅਸੀਂ ਆਂਢੀ ਗੁਆਂਢੀਆਂ ਦੇ ਦੋਸਤਾਂ ਤੋਂ ਦਵਾਈਆਂ ਪੁੱਛਦੇ ਫਿਰਦੇ ਆ, ਡਾਕਟਰ ਕੋਲ ਤਾਂ ਸਿੱਧਾ ਜਾਂਦੇ ਨਹੀਂ। ਸੋ ਉਸ ਵੇਲੇ ਜੇ ਤੁਸੀਂ ਮੇਰਾ ਯੂਟਿਊਬ ਖੋਲ੍ਹ ਕੇ ਉਹਦੇ ਉੱਤੇ ਟੌਪਿਕ ਦਾ ਨਾਂ ਲਿਖਿਆ ਹੋਇਆ ਉਹਨੂੰ ਪੜ੍ਹ ਲਓ, ਕਿਉਂਕਿ ਉਹ ਇੱਕ ਔਥੈਂਟਿਕ ਡਾਕਟਰ ਨੇ ਆਪਣੇ ਕਮੈਂਟਸ ਕੀਤੇ ਹੁੰਦੇ ਡਿਟੇਲ ਦੇ ਵਿੱਚ, ਉਹਦੇ ਨਾਲ ਤੁਹਾਨੂੰ ਕਾਫੀ ਫਾਇਦਾ ਮਿਲ ਜੂਗਾ ਕਿ ਕੀ ਵਾਕਈ ਮੈਨੂੰ ਇਹ ਹਾਰਟ ਅਟੈਕ ਦੀ ਸ਼ਿਕਾਇਤ ਹੈ ਜਾਂ ਕੋਈ ਵੈਸੇ ਹੀ ਗੈਸ ਭਰੀ ਵੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਡਿਟੇਲ 'ਚ ਉੱਥੇ ਤੁਹਾਨੂੰ ਫਾਇਦਾ ਮਿਲ ਜਾਂਦਾ। ਕੰਨਾਂ ਦੇ ਵਿੱਚ ਜੇ ਵਰਟੀਗੋ ਹੋ ਜਾਂਦੀ ਕੀ ਹੈ ਕੀ ਨਹੀਂ, ਜੋ ਚੱਕਰ ਆਉਂਦੇ ਨੇ, ਬਜਾਏ ਤੁਸੀਂ ਇੱਧਰ ਉੱਧਰ ਜਾਓ ਡਾਕਟਰ ਦੇ, ਘੱਟੋ ਘੱਟ ਤੁਹਾਨੂੰ ਘਰੇ ਬੈਠੇ ਹੀ ਉਸ ਚੀਜ਼ ਦੀ ਨੌਲੇਜ ਹੋ ਜਾਂਦੀ ਹੈ। ਇਹ ਮੈਡੀਕਲ ਟੌਪਿਕ ਦਾ ਟੌਪਿਕ ਦੇ ਉੱਤੇ ਵੀ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਪਲੀਜ਼, ਮੇਰੀ ਰਿਕੁਐਸਟ ਇੰਨੀ ਹੈ ਕਿ ਯੂਟਿਊਬ ਦੇਖਣਾ ਹੋਵੇ ਤੇ ਤੁਸੀਂ ਮੇਰਾ ਨਾਂ ਪਾ ਸਕਦੇ ਹੋ ਡਾਕਟਰ ਨਰਿੰਦਰ ਰਵੀ ਗੋਇਲ ਜਾਂ ਡਾਕਟਰ ਨਰਿੰਦਰ ਰਵੀ ਪਾ ਦਿਓ ਉਹਦੇ 'ਚ ਯੂਟਿਊਬ ਆ ਜਾਣਗੇ ਤੇ 235 ਉਹਦੇ ਉੱਤੇ ਅੱਜ ਤੱਕ ਬੀ ਲਾਅ ਕੀਤੇ ਨੇ ਆਪਾਂ ਤੇ ਪਾਪੂਲਰ ਨੇ ਕਈ ਕਈ 40-40 ਪੰਜਾਹ ਹਜ਼ਾਰ ਬੋਗਸ ਨਹੀਂ ਪੈਸੇ ਦੇ ਕੇ ਨਹੀਂ ਨੰਬਰ ਬਣਾਏ ਵੇ ਵਿਊਜ਼ ਸਗੋਂ ਉਹ ਪਾਕਿਸਤਾਨ ਦੇ ਵਿੱਚ ਵੀ ਬਹੁਤ ਪਾਪੂਲਰ ਨੇ ਉਹ ਇੰਡੀਆ ਦੇ ਵਿੱਚ ਵੀ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਸੋ ਮੈਂ ਕੋਈ ਆਪਣੀ ਐਡਵਰਟਾਈਜ਼ ਨਹੀਂ ਕਰਦਾ ਕਿ ਮੈਨੂੰ ਪੈਸੇ ਬਣਨਗੇ ਜਿਹੜੇ ਮੈਨੂੰ ਯੂਟਿਊਬ ਤੋਂ ਪੈਸੇ ਬਣ ਵੀ ਰਹੇ ਨੇ ਬੜੀ ਕਲੀਅਰ ਮੈਂ ਦੱਸ ਦੇਣਾ ਮੈਂ ਇੱਕ ਸਿੰਗਲ ਪੈਨੀ ਆਪਣੀ ਜੇਬ 'ਚ ਨਹੀਂ ਪਾਉਂਦਾ ਕਿਸੇ ਚੰਗੇ ਪਾਸੇ ਲਾਉਣਾ ਕਿਸੇ ਨੀਡੀ ਦੀ ਹੈਲਪ ਕਰਨਾ ਕਿਉਂਕਿ ਪੈਸੇ ਦੀ ਲੋੜ ਹੀ ਨਹੀਂ ਮੈਨੂੰ ਆਪਾਂ ਖਾਣਾ ਕੀ ਹੈ ਨਾ ਮੀਟ ਖਾਣਾ ਨਾ ਸ਼ਰਾਬ ਖਾਣੀ ਹੈ ਇੱਕ ਸਬਜ਼ੀ ਜਾਂ ਇੱਕ ਦਾਲ ਖਾਣੀ ਹੈ ਤੇ ਦੋ ਫੁਲਕੇ ਖਾਣੇ ਨੇ ਤੇ ਪੈਂਟਾਂ 3-4 ਹੈਗੀਆਂ ਮੁੱਕਦੀਆਂ ਨਹੀਂ ਸਾਰੀ ਜ਼ਿੰਦਗੀ 'ਚ ਹੋਰ ਕੀ ਜਾਂਦਾ 3-4 ਮੇਰੇ ਕੋਲ ਸ਼ੂਜ਼ ਨੇ ਮੇਰੀ ਕੋਈ ਡਿਮਾਂਡ ਹੀ ਨਹੀਂ ਸੋ ਇਸ ਕਰਕੇ ਪੈਸੇ ਦੀ ਕੋਈ ਲਾਲਚ ਨਹੀਂ ਹੈ ਮੈਂ ਤਾਂ ਉਹ ਦਿਨ ਵੀ ਦੇਖੇ ਨੇ ਜਦੋਂ ਯੂਨੀਵਰਸਿਟੀ 'ਚ 70 'ਚ ਪੜ੍ਹਦੇ ਸੀਗੇ ਤੇ ਉਦੋਂ ਮੇਰੇ ਮੈਨੂੰ ਯਾਦ ਹੈ ਕਾਲੀ ਪੈਂਟ ਸੀਗੀ ਤੇ ਰਕਸ਼ਾ 'ਚ ਬੈਠਣ ਲੱਗੇ ਤੇ ਉਹ ਉਹਦੀ ਉਹਦੀ ਤਿੱਖੀ ਜੀ ਲੋਹੇ ਦੀ ਚੁੰਨ ਸੀ ਉਹ 'ਚ ਪਿੱਛੋਂ ਫਟ ਕੇ ਪੈਂਟ ਪਾੜ ਗਈ ਪੈਸੇ ਹੈ ਨਹੀਂ ਸੀ ਦਰਜੀ ਕੋਲ ਲੈ ਕੇ ਗਏ ਦਰਜੀ ਕਹਿੰਦਾ ਕਾਕਾ ਮੇਰੇ ਕੋਲ ਦਾ ਚਿੱਟਾ ਧਾਗਾ ਹੁਣ ਤਾਂ ਫੈਸ਼ਨ ਹੈ ਕਾਲੀ ਪੈਂਟ ਦੇ ਉੱਤੇ ਚਿੱਟੇ ਧਾਗੇ ਨਾਲ ਸਟਿਚਿੰਗ ਕਰਨੀ ਆਪਾਂ ਟੀਵੀ ਦਾ ਰਿਵਾਜ ਹੈ ਉਦੋਂ ਬੁਰਾ ਮੰਨਿਆ ਜਾਂਦਾ ਸੀ ਗਰੀਬੀ ਦੀ ਨਿਸ਼ਾਨੀ ਸੀ ਮੈਨੂੰ ਯਾਦ ਹੈ ਮੈਂ MA 2 ਸਾਲ ਉਸੇ ਪੈਂਟ ਨਾਲ ਕੀਤੇ ਨੇ ਕਿ ਪੱਟੀ ਪੈਂਟ ਦੇ ਚਿੱਟੇ ਧਾਗੇ ਨਾਲ ਟਾਕੀ ਲੱਗੀ ਹੋਈ ਸੀ ਮੈਨੂੰ ਕੋਈ ਫਰਕ ਨਹੀਂ ਸੀ ਕੋਈ ਫਰਕ ਨਹੀਂ ਸੀਗੀ ਕਿਉਂਕਿ ਆਪਣੇ ਵਿੱਚ ਇਹ ਗੱਲ ਇਨਫੀਰੀਟੀ ਕੰਪਲੈਕਸ ਕੋਈ ਨਹੀਂ ਹੈ ਪੜ੍ਹਨ ਆਏ ਹਾਂ ਪੜ੍ਹਾਂਗੇ ਬਾਕੀਆਂ ਤੋਂ ਕੀ ਲੈਣਾ ਕੀ ਨਹੀਂ ਹੈ ਜੋ ਸਾਡੇ ਹਾਲਾਤ ਨੇ ਠੀਕ ਨੇ ਅੱਜ ਸਭ ਕੁਝ ਮਾਲਕ ਨੇ ਦਿੱਤਾ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਦੁਨੀਆਂ ਭਰ ਦੀ ਹਰ ਚੀਜ਼ ਦੀ ਸਾਡੇ ਕੋਲ ਮਾਲਕ ਦੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਹਰ ਚੀਜ਼ ਹੈ ਸੋ ਇਸ ਕਰਕੇ ਕੋਈ ਲਾਲਚ ਨਹੀਂ ਤੇ ਲਾਲਚ ਇਸ ਕਰਕੇ ਨਹੀਂ ਵੀ ਮੇਰੇ 'ਚ ਕੋਈ ਗੁਣ ਹੈ ਸਗੋਂ ਪਰਮਾਤਮਾ ਦੀ ਰਹਿਮਤ ਹੈ ਅੱਲਾ ਦੀ ਖੁਦਾ ਦੀ ਰਹਿਮਤ ਹੈ ਸੋ ਆਪਾਂ ਉਸ ਟੌਪਿਕ ਤੇ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਅੱਜ ਦੇ ਡਾਕਟਰ ਅੰਕੁਸ਼ ਸਾਡੇ ਨਾਲ ਮਿਲ ਗਏ ਉਹਨਾਂ ਨਾਲ ਕਿਸੇ ਟੌਪਿਕ ਦੇ ਉੱਤੇ ਗੱਲਬਾਤ ਕਰ ਲਾਂਗੇ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਜ਼ਰੂਰ ਪੁੱਛਿਆ ਕਰੋ ਅੱਜ ਵੀ ਤੁਸੀਂ ਰੇਡੀਓ ਦੇ ਉੱਤੇ ਕੋਈ ਆਪਣੇ ਵਿਚਾਰ ਨੇ ਜ਼ਰੂਰ ਦਿਓ ਪਰ ਮੇਰੀ ਬੇਨਤੀ ਹੈ ਵੀ ਆਪਾਂ ਕਿਸੇ ਨੂੰ ਟਾਰਗੇਟ ਨਾ ਕਰੀਏ 416-620-1778 ਇਹ ਆਪਣੇ ਸਟੂਡੀਓ ਦਾ ਨੰਬਰ ਹੈ ਜਦੋਂ ਮਰਜ਼ੀ ਕਾਲ ਕਰੋ ਆਪਾਂ ਪਿਆਰ ਵੰਡਣਾ ਜਾਂ ਨਫ਼ਰਤਾਂ ਨੁਫ਼ਰਤਾਂ ਦਾ ਸਾਡੇ ਚੈਨਲ ਦੇ ਵਿੱਚ ਕੋਈ ਹੈ ਨਹੀਂ ਵੀ ਕਿਸੇ ਨੂੰ ਐਵੇਂ ਪਿੰਨ ਪੁਆਇੰਟ ਕਰਕੇ ਦੱਬੀ ਚੱਲੀਏ ਜੇ ਬੁਰਾ ਲੱਭਣਾ ਬੁਰਾ ਜੋ ਟੂੰਡਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਜਬ ਤਨ ਖੋਜਾ ਆਪਣਾ ਮੁੱਸੇ ਬੁਰਾ ਨਾ ਕੋਏ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆਪਣੇ ਅੰਦਰ ਝਾਤੀ ਮਾਰੀ ਲੱਖਾਂ ਹਜ਼ਾਰਾਂ ਔਗਣ ਨੇ ਉਹਨਾਂ 'ਚ ਸੁਧਾਰ ਕਰ ਲਈਏ ਕੋਈ ਫਾਇਦਾ ਵੀ ਹੋਜੂ ਦੂਜਿਆਂ ਦੇ ਨੁਕਸ ਕੱਢਦੇ ਕੱਢਦੇ ਆਪਣੇ ਹੋਰ ਵਧਾ ਲਾਂਗੇ ਆਪਣਾ ਭਾਰ ਹੋਰ ਚੱਕ ਲਾਂਗੇ ਇਸ ਕਰਕੇ ਆਪਾਂ ਨੂੰ ਮੈਂ ਇਹ ਕੋਸ਼ਿਸ਼ ਕਰਨਾ ਵੀ ਕਿਸੇ ਨੂੰ ਹਰਟ ਨਾ ਕੀਤੀ ਜਾਵੇ ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹ ਹਮੇਸ਼ਾ ਦੀ ਤਰ੍ਹਾਂ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਘਰ ਕੋਈ ਖਰੀਦਣਾ ਕੋਈ ਪ੍ਰੋਪਰਟੀ ਖਰੀਦਣੀ ਹੈ ਕੋਈ ਦੁਕਾਨ ਖਰੀਦਣਾ ਕੋਈ ਫਾਰਮ ਹਾਊਸ ਖਰੀਦਣਾ ਕੋਈ ਬਿਜ਼ਨਸ ਖਰੀਦਣਾ ਤਾਂ ਕੋਸ਼ਿਸ਼ ਕਰੋ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਭਾਵੇਂ ਉਹ ਤੁਹਾਡਾ ਕਿੰਨਾ ਵੀ ਕਲੋਜ਼ ਕਿਉਂ ਨਾ ਹੋਵੇ ਉਹਦੇ ਨਾਲ ਸਾਈਨ ਨਾ ਕਰੋ ਉਹਨੂੰ ਨਾ ਫਾਈਨਲ ਕਰੋ ਸਗੋਂ 2-3-4-5 ਬੰਦਿਆਂ ਨੂੰ ਹੋਰ ਬੁਲਾ ਲਓ ਤੁਹਾਡੇ ਲਈ ਇੱਕ ਦਵੰਨੀ ਨਹੀਂ ਲੱਗਣੀ ਕਿਉਂਕਿ ਉਹ ਤਾਂ ਆਉਣਗੇ ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ ਜਿਨ੍ਹਾਂ ਨੇ ਪੈਸੇ ਬਣਾਉਣੇ ਨੇ ਉਹ ਭੱਜੇ ਚਲੇ ਆਉਣਗੇ ਤੁਸੀਂ 3-4-5 ਬੰਦਿਆਂ ਨੂੰ ਜਦੋਂ ਬੁਲਾ ਲੈਂਦੇ ਹੋ ਬੁਲਾ ਕੇ ਤੁਸੀਂ ਆਪਣੀ ਰਾਏ ਮੰਗਦੇ ਹੋ ਤੇ ਉਹਨਾਂ ਦੀ ਰਾਏ ਜੋ ਵੀ ਹੁੰਦੀ ਹੈ ਤੁਹਾਨੂੰ ਉਹ ਤਾਂ ਜਜਮੈਂਟ ਹੋ ਜਾਂਦੀ ਹੈ ਵੀ ਕਿਹੜਾ ਬੰਦਾ ਖਰਾ ਹੈ ਕਿਹੜਾ ਬੰਦਾ ਮੇਰੇ ਲਈ ਵਧੀਆ ਹੋਊਗਾ ਕਿਹੜਾ ਬੰਦਾ ਨਹੀਂ ਉਹਦੇ ਵਿੱਚ ਸਿਰਫ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਤੁਸੀਂ ਅਰਫਾ ਮੁਜ਼ੱਫਰ ਜੀ ਉਹਨਾਂ ਨੂੰ ਵੀ ਫੋਨ ਕਰ ਲਓ ਫੋਨ ਦਾ ਤਾਂ ਕੋਈ ਨੁਕਸਾਨ ਨਹੀਂ ਤੁਸੀਂ ਮੈਂ ਨਹੀਂ ਕਿਹਾ ਤੁਸੀਂ ਉਹਨੂੰ ਕੰਮ ਦਿਓ ਮੈਂ ਨਹੀਂ ਕਿਹਾ ਉਹਨਾਂ ਤੋਂ ਪ੍ਰੋਪਰਟੀ ਖਰੀਦੋ ਮੈਂ ਨਹੀਂ ਕਿਹਾ ਕੋਈ ਪ੍ਰੋਪਰਟੀ ਵੇਚੋ ਪਰ ਬੁਲਾ ਤਾਂ ਲਓ ਬੁਲਾ ਕੇ ਫੇਰ ਹੀ ਪਤਾ ਲੱਗੂ ਨਾ ਕੰਪੇਅਰ ਹੋਊਗਾ ਕਿ ਕਿਹੜਾ ਬੰਦਾ ਵਧੀਆ ਤੇ ਕਿਹੜਾ ਬੰਦਾ ਨਹੀਂ ਵਧੀਆ ਕਿਹੜਾ ਬੰਦਾ ਗੋਲ ਮੋਲ ਗੱਲਾਂ ਕਰਕੇ ਵੀ ਚੱਕ ਦਿਆਂਗੇ ਫੱਟੇ ਫਿਕਰੀ ਨਾ ਕਰ ਮੈਂ ਤੇ ਤੂੰ ਕੁਛ ਨਹੀਂ ਲੈਣਾ ਇਹ ਜਿਹੜੀਆਂ ਹੁੰਦੀਆਂ ਨੇ ਹੈਗੀਆਂ ਗੱਲਾਂ ਜੀਆਂ ਮਿੱਠੀਆਂ ਮਿੱਠੀਆਂ ਜੀਆਂ ਤਾਥੋਂ ਕੀ ਲੈਣਾ ਵਕੀਲ ਨੇ ਸਿੱਧੇ ਪੈਸੇ ਦੇ ਦੇਣੇ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਜਦੋਂ ਪਤਾ ਲੱਗਣਾ ਉਦੋਂ ਕਈ ਵਾਰੀ ਅਸੀਂ ਰੋਣੇ ਆ ਵੀ ਮੈਨੂੰ ਤਾਂ ਠੱਗ ਲਿਆ ਜੀ ਮੈਨੂੰ ਆਹ ਕਰਤਾ ਫੇਰ ਕੀ ਆ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਬਿਜ਼ਨਸ 'ਚ ਕੋਰੇ ਹੋਵੋ ਕੋਰੇ ਹੋਣ ਦਾ ਕੋਈ ਨੁਕਸਾਨ ਨਹੀਂ ਮੈਂ ਬੜੇ ਵਾਰੀ ਦੇਖਿਆ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਬਹੁਤ ਮਿੱਠੇ ਹੁੰਦੇ ਨੇ ਵੀ ਜਿਹੜੇ ਮਰਜ਼ੀ ਸਮੋਸੇ ਪਾ ਦਿਓ ਹਲਵਾਈ ਦੀ ਕੋਸ਼ਿਸ਼ ਹੁੰਦੀ ਹੈ ਚਾਰ ਬਾਸੇ ਪਾ ਦਿਓ ਵੀ ਤਾਂ ਬੰਦਾ ਚੰਗਾ ਜੇ ਬੰਦਾ ਲੜਾਕਾ ਜਿਹਾ ਹੋਵੇ ਕੋਰਾ ਹੋਵੇ ਵੀ ਭਾਈ ਦੇਖ ਲੈ ਮੈਨੂੰ ਠੰਡੇ ਨਾ ਹੋਣੇ ਚਾਹੀਦੇ ਨੇ ਫਿਰ ਉਹ ਕਹਿੰਦਾ ਯਾਰ ਇਵੇਂ ਬੋਲੂਗਾ ਚੰਗੇ ਹੀ ਪਾ ਦਿਓ ਸੋ ਬਿਜ਼ਨਸ 'ਚ ਹਮੇਸ਼ਾ ਕੋਰੇ ਹੋ ਕੇ ਸਾਫ਼ ਹੋ ਕੇ ਗੱਲ ਕਰੋ ਤੇ ਉਸ ਤੋਂ ਬਾਅਦ ਫੈਸਲਾ ਕਰੋ ਕਿ ਕਿਹੜਾ ਤੁਹਾਡੇ ਲਈ ਵਧੀਆ ਜਿਹੜਾ ਵਧੀਆ ਉਹਨੂੰ ਤੁਸੀਂ ਕਰ ਲਓ ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਹੈਗਾ 6478986245 6478986245 ਉਹਨਾਂ ਨਾਲ ਫੋਨ ਕਰ ਲਓ। ਹੁਣ ਤੁਸੀਂ ਕਹੋਗੇ ਤੁਸੀਂ ਤਾਂ ਡਾਕਟਰ ਸਾਹਿਬ ਹੁਣ 2 ਮਿੰਟ ਤਾਂ ਪਹਿਲਾਂ ਕਹਿੰਦੇ ਸੀ ਮੈਂ ਐਡਵਰਟਾਈਜਮੈਂਟ ਨਹੀਂ ਕਰਦਾ ਅਤੇ ਆਹ ਦੇਖੋ ਅਰਫਾ ਜੀ ਦੀ ਤੁਸੀਂ ਐਡਵਰਟਾਈਜਮੈਂਟ ਕਰੀ ਜਾਂਦੇ ਹੋ, ਇਹ ਤਾਂ ਕੀ ਗੱਲ ਬਣੀ? ਭਾਈ ਸਾਹਿਬ ਐਡਵਰਟਾਈਜਮੈਂਟ ਕਹਿੰਦੇ ਨੇ ਪੈਸੇ ਲੈਣ ਨੂੰ, ਜੇ ਮੈਂ ਉਹਨਾਂ ਦਾ ਪੈਸੇ ਲੈ ਕੇ ਕੰਮ ਕਰਦਾ ਵਾਂ, ਨਾ ਹੀ ਉਹਨਾਂ ਨੇ ਮੈਨੂੰ ਕਦੇ ਕਿਹਾ ਤੇ ਨਾ ਹੀ ਮੈਂ ਦਵਾਨੀ ਮੰਗੀ ਹੈ ਤੇ ਨਾ ਹੀ ਉਹਨਾਂ ਨੇ ਮੈਨੂੰ ਦਵਾਨੀ ਦਿੱਤੀ ਹੈ। ਕਿਉਂਕਿ ਅਸੀਂ ਰੇਡੀਓ ਤੇ ਬੈਠ ਕੇ, ਕੰਪਨੀ ਚ ਬੈਠ ਕੇ, ਕਲੱਬਾਂ ਚ ਬੈਠ ਕੇ, ਸੰਗਤ ਚ ਬੈਠ ਕੇ, ਘਰ ਚ ਬੈਠ ਕੇ ਲੋਕਾਂ ਦੇ ਨੁਕਸ ਤਾਂ ਕੱਢਦੇ ਹਾਂ, ਪਰ ਜੇ ਬੰਦਾ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਵਧੀਆ ਕਿਸੇ ਨੇ ਕੰਮ ਕੀਤਾ ਤੇ ਤੁਸੀਂ ਉਹਦੀ 2 ਤਾਰੀਫ਼ ਵੀ ਕਰ ਦਿਓ। ਸੋ ਇਹੀ ਮੇਰਾ ਮੋਟਿਵ ਹੁੰਦਾ ਕਿ ਮੈਂ ਅਰਫਾ ਜੀ ਨਾਲ ਡੀਲ ਕੀਤਾ ਕਿ ਸ਼ੀ ਇਜ਼ ਅ ਵੰਡਰਫੁਲ ਲੇਡੀ, ਕੰਟੈਂਟਮੈਂਟ ਹੈ। ਸੋ ਇਸ ਕਰਕੇ ਮੈਂ ਉਹਨਾਂ ਦੀ ਬਾਰੇ 2 ਸ਼ਬਦ ਚੰਗੇ ਕਹਿਣਾ। ਬਾਕੀ ਜੇ ਤੁਹਾਨੂੰ ਲੱਗਣ ਚੰਗੇ ਤੇ ਤੁਸੀਂ ਉਹਨਾਂ ਨਾਲ ਡੀਲ ਕਰ ਲਓ, ਨਹੀਂ ਜਿੱਥੇ ਤੁਹਾਡਾ ਜੀ ਕਰੇ ਉੱਥੇ ਕਰ ਲਓ। ਮੇਰੇ ਖਿਆਲ ਇੱਕ ਮੇਰੀ ਲਾਈਨ ਹੈ, ਪਹਿਲਾਂ ਲੈ ਲਈਏ। ਹੈਲੋ, ਹਾਂਜੀ, ਉਹ ਲਾਈਨ ਘੱਟ ਗਈ, ਕੋਈ ਗੱਲ ਨਹੀਂ। ਸੋ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਇਹ ਪ੍ਰੋਗਰਾਮ ਮਾਇੰਡ ਐਂਡ ਬਾਡੀ ਮੈਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੁੰਦਾ। ਹੁਣ ਸੁਣ ਲਓ ਪਹਿਲਾਂ ਇੱਕ ਗਾਣਾ ਤੇ ਫੇਰ ਕੋਸ਼ਿਸ਼ ਕਰਾਂਗੇ ਜੇ ਡਾਕਟਰ ਅੰਕੁਸ਼ ਗੋਇਲ ਨਾਲ ਲਾਈਨ ਮਿਲ ਗਈ ਤਾਂ ਕਿਸੇ ਟੋਪਿਕ ਤੇ ਆਪਾਂ ਗੱਲਬਾਤ ਕਰ ਲਾਂਗੇ, ਜੇ ਨਾ ਮਿਲੀ ਤਾਂ ਆਪਾਂ ਹਮੇਸ਼ਾ ਹੀ ਫੌਜਾਂ ਤਿਆਰ ਨੇ, ਆਪਾਂ ਟੋਪਿਕ ਨੂੰ ਕੰਟੀਨਿਊ ਕਰ ਲਾਂਗੇ। ਸੁਣੋ ਗਾਣਾ।
ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿੱਥੇ ਜਾਣਾ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿੱਥੇ ਜਾਣਾ। ਹਾਂ, ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿੱਥੇ ਜਾਣਾ। ਅਰੇ ਓਲੇ ਓਲੇ ਹੋ, ਓਲੇ ਓਲੇ ਹੋ, ये ज़माना यहाँ कल क्या हो किसने जाना। आ जिंदगी एक सफर है सुहाना, यहाँ कल क्या हो किसने जाना। उड़ने उड़ने हो, 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 उड़ने उड़ने हो। ਹੱਸਦੇ ਗਾਤੇ ਜਹਾਂ ਤੇ ਗੁਜ਼ਰ, ਦੁਨੀਆ ਕੀ ਤੂੰ ਪਰਵਾਹ ਨ ਕਰ। ਹੱਸਦੇ ਗਾਤੇ ਜਹਾਂ ਤੇ ਗੁਜ਼ਰ, ਦੁਨੀਆ ਕੀ ਤੂੰ ਪਰਵਾਹ ਨ ਕਰ। ਮੁਸਕਰਾਤੇ ਹੋਏ ਦਿਨ ਬਿਤਾਨਾ, ਯਹਾਂ ਕੱਲ ਕਿਆ ਹੋ ਕਿੱਥੇ ਜਾਣਾ। ਆ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿੱਥੇ ਜਾਣਾ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਡਿਫਰੈਂਟ ਜਿਹੜਾ ਟੋਪਿਕ ਲਿਆ ਉਹ ਲਿਆ ਕਿ ਵਟ ਇਜ਼ ਅਲਟੀਮੇਟ ਗੋਲ ਆਫ ਅਵਰ ਲਾਈਫ, ਪਰ ਨਾਲ ਹੀ ਡਾਕਟਰ ਅੰਕੁਸ਼ ਗੋਇਲ ਉਹਨਾਂ ਨਾਲ ਸਾਡੀ ਲਾਈਨ ਮਿਲ ਗਈ, ਉਹਨਾਂ ਨਾਲ ਆਪਾਂ ਕਿਸੇ ਟੋਪਿਕ ਤੇ ਗੱਲ ਕਰਾਂਗੇ। ਮੇਰੇ ਫੇਸਬੁੱਕ ਤੇ ਬਹੁਤ ਸਾਰੇ ਬੰਦੇ ਨੇ ਪਰ ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ, ਇੱਕ ਸਾਡੇ ਭੁਪਿੰਦਰ ਕੌਸ਼ਲ ਜੀ ਨੇ, ਇੱਕ ਕੇ ਗੋਇਲ ਨੇ, ਮੈਥੋਂ ਪੜ੍ਹਿਆ ਨਹੀਂ ਜਾਂਦਾ, ਇੱਕ ਪੁਸ਼ੀ ਉੱਪਲ ਜੀ ਨੇ, ਸਾਰਿਆਂ ਦਾ ਥੈਂਕਸ। ਜੇ ਮੈਂ ਨਾਂ ਨਹੀਂ ਲਿਆ ਉਹਨਾਂ ਦਾ ਦੱਬ ਕੇ ਥੈਂਕਸ ਕਿ ਤੁਸੀਂ ਪ੍ਰੋਗਰਾਮ ਮੇਰਾ ਲਾਈਵ ਸੁਣ ਰਹੇ ਹੋ। ਲਾਈਵ ਦੇ ਵਿੱਚ ਮਿਸਟੇਕਸ ਵੀ ਹੋਏ ਨੇ, ਉਹਦੇ ਲਈ ਮੈਂ ਮਾਫ਼ੀ ਮੰਗਦਾ। ਸੋ ਆਪਣੀ ਲਾਈਨ ਤੇ ਡਾਕਟਰ ਅੰਕੁਸ਼ ਗੋਇਲ ਨੇ, ਸੋ ਉਹਨਾਂ ਨਾਲ ਆਪਾਂ ਕਿਸੇ ਮੈਡੀਕਲ ਲਾਈਨ ਦੇ ਉੱਤੇ ਗੱਲਬਾਤ ਕਰਾਂਗੇ। ਸੋ ਲੈਟ ਮੀ ਵੈਲਕਮ ਡਾਕਟਰ ਅੰਕੁਸ਼। ਡਾਕਟਰ ਅੰਕੁਸ਼, ਵੈਲਕਮ ਟੂ ਦਾ ਸ਼ੋ।
ਹਾਈ, ਯਾ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
ਅੱਛਾ ਡਾਕਟਰ ਸਾਹਿਬ, ਅੱਜ ਆਪਾਂ, ਮੈਂ ਹੁਣੀ ਬੈਠੇ ਬੈਠੇ ਸੋਚਿਆ, ਇੱਕ ਐਕਚੁਅਲੀ ਮੇਰੇ ਕਿਸੇ ਫਰੈਂਡ ਦਾ ਫੋਨ ਆਇਆ ਸੀਗਾ, ਉਹ ਕਹਿੰਦੇ ਵੀ ਤੁਸੀਂ ਹਾਰਟ ਦੇ ਉੱਤੇ ਵੀ ਗੱਲ ਕਰ ਲਈ ਤੇ ਬ੍ਰੇਨ ਦੇ ਉੱਤੇ ਵੀ ਗੱਲ ਕਰ ਲਈ, ਸ਼ੂਗਰ ਦੇ ਉੱਤੇ ਵੀ ਗੱਲ ਕਰ ਲਈ, ਵਰਟੀਗੋ ਦੇ ਉੱਤੇ ਵੀ ਗੱਲ ਕਰ ਲਈ, ਡਕਾਰ ਗੰਦੇ ਹੁੰਦੇ ਨੇ ਇਹਦੇ ਉੱਤੇ ਗੱਲ ਕਰ ਲਈ, ਕੁਛ ਬੋਟੈਕਸ ਦੇ ਉੱਤੇ ਗੱਲ ਕਰੋ, BOTOX, ਜਿਹੜੇ ਕਿ ਅੱਜ ਕੱਲ ਜਿਹਨੂੰ ਕੋਸਮੈਟਿਕ ਸਰਜਰੀ ਵੀ ਕਹਿ ਦਿੰਦੇ ਆ, ਕਿ ਲੋਕਾਂ ਦੇ ਝੂੜੀਆਂ ਪੈ ਜਾਂਦੀਆਂ, ਕਈ ਲੋਕ ਬੁੱਲ ਮੂਠੇ ਕਰਾਉਣੇ ਚਾਹੁੰਦੇ ਨੇ, ਕੋਈ ਅੱਖਾਂ ਦੇ ਕੋਲੇ ਝੂੜੀਆਂ ਪੈ ਜਾਂਦੀਆਂ, ਮੇਰੇ ਤਾਂ ਪਈਆਂ ਹੀ ਨੇ ਸਾਰੇ ਪਾਸੇ ਤੇ ਗਰਦਨ ਤੇ ਪੈ ਜਾਂਦੀਆਂ ਨੇ, ਕੋਈ ਬੋਟੈਕਸ ਦੇ ਬਾਰੇ ਦੱਸੋ ਕਿ ਬੋਟੈਕਸ ਕਹਿੰਦੇ ਕਿਹਨੂੰ ਨੇ ਤੇ ਕਿਹੜੇ ਲੋਕ ਕਰਾਉਂਦੇ ਨੇ। ਤੇ ਨਾਲ ਹੀ ਮੈਂ ਦੱਸ ਦੇਣਾ ਸਰੋਤਿਆਂ ਨੂੰ, ਜੇ ਕਿਸੇ ਨੇ ਕਾਲ ਕਰਨੀ ਹੋਵੇ ਡਾਕਟਰ ਅੰਕੁਸ਼ ਨੂੰ, ਤੁਸੀਂ ਕਾਲ ਕਰ ਸਕਦੇ ਹੋ 416-620-1778। ਸੋ ਤੁਸੀਂ ਪਲੀਜ਼ ਸਿੰਪਲ ਤਰੀਕੇ ਨਾਲ ਸਮਝਾਇਓ, ਕੋਈ ਸਾਨੂੰ ਤਾਂ ਲੋੜ ਨਹੀਂ, ਵੈਸੇ ਮੈਂ ਤਾਂ ਬੋਨਸ ਹੀ ਹਾਂ, ਪਰ ਕਈ ਭੈਣ ਭਰਾਵਾਂ ਨੂੰ ਫਾਇਦਾ ਹੋਜੂਗਾ ਜਿਹੜੇ ਬੰਦੇ ਅੱਜ ਕੱਲ ਬੋਟੈਕਸ ਕਰਾਉਣਾ ਚਾਹੁੰਦੇ ਨੇ, ਵੀ ਉਹ ਹੈ ਕੀ ਬਲਾ?
ਓ ਹਾਂਜੀ, ਥੈਂਕ ਯੂ, ਵੈਰੀ ਗੁੱਡ ਕੁਐਸਚਨ। ਯਾ, ਸੋ ਬੋਟੌਕਸ, ਜਿਹੜਾ ਤੁਸੀਂ BOTOX ਕਿਹਾ, ਇਟਸ ਬੇਸਿਕਲੀ ਅ ਨਿਊਰੋ ਟੌਕਸਿਨ, ਤੇ ਇਹ ਦੇ ਡਿਸਕਵਰ ਨਿਊਰੋ ਟੌਕਸਿਨ ਦਾ ਮਤਲਬ ਇਟ ਐਗਜ਼ਿਸਟਸ ਇਨ ਨੇਚਰ ਐਂਡ ਇਟਸ ਫਾਊਂਡ ਇਨ ਅ ਬੈਕਟੀਰੀਆ, ਐਂਡ ਬੇਸਿਕਲੀ ਇਟਸ ਲਾਈਕ ਅ ਕੈਮੀਕਲ ਜਿਹੜਾ ਜਦੋਂ ਆਪਾਂ ਇੰਜੈਕਟ ਕਰਦੇ ਆ, ਜੋ ਇਫ ਸਮਵਨ ਵਰ ਟੂ ਇੰਜੈਸਟ ਇਟ, ਇਟ ਕੈਨ ਕੌਜ਼ ਪੈਰਾਲਿਸਿਸ। ਸੋ ਇਟ ਸਾਊਂਡਸ ਸਕੇਰੀ, ਤਾਂ ਹੀ ਇਟਸ ਐਨ ਇੰਪੋਰਟੈਂਟ ਥਿੰਗ ਟੂ ਨੋ, ਬਿਕਾਜ਼ ਜਿਹੜੇ ਬੱਚੇ ਆ ਇਨ ਕੈਨੇਡਾ, US, ਐਕਚੁਅਲੀ ਐਵਰੀਵੇਅਰ ਇਨ ਦਾ ਵਰਲਡ, ਓਬਵੀਅਸਲੀ ਵੀ ਰੈਕਮੈਂਡ ਇਨ ਅ ਖੇਡ ਲੈਸ ਦੈਨ 1 year old, ਉਹਨਾਂ ਨੂੰ ਹਨੀ ਨਹੀਂ ਦੇਈਦਾ, ਸ਼ਹਿਦ ਨਹੀਂ ਦੇਈਦਾ। ਕਿਉਂ? ਬਿਕਾਜ਼ ਦੇਰ ਇਜ਼ ਅ ਰਿਸਕ ਆਫ ਬੋਟੌਕਸ ਸਪੋਰਸ ਬੀਂਗ ਇਨ ਦਾ ਹਨੀ, ਤੇ ਇਫ ਅ ਬੇਬੀ ਇੰਜੈਸਟ ਇਟ, ਉਹਨਾਂ ਨੂੰ ਲਾਈਕ ਦੇ ਕੈਨ ਗੈਟ paralysis of their vocal cords and respiratory system and die. Now it sounds very scary, but because unhone dekha BH like depressed jijanu karda, like it makes the muscles relax, they found that when they inject very small amounts, tiny amounts in certain areas of your body, odena o chijan relax ho jindi hai. So it's not only this toxin, it's approved for aesthetic reasons, like cosmetic reasons in the face, jide bare apa aaj gal karange, but it also has applications in other areas, like people who have muscle spasms in their eyes, in their bladder, they have spasticity from like different like neurological diseases. It's approved for that. It's approved for migraines too. They can use it in people who have too much sweating in their hands or in their armpits. So kaise janje help karda, but basically for you to know jada botox, what it does is basically it's a natural chemical found in bacteria and it relaxes the muscles. They hun for what's the application that we're talking about, we're specifically talking about aesthetic, like cosmetic, jere loki wrinkles was to use kardia. So it's approved to be used for wrinkles in the forehead, in the frown line jere between your eyebrows, and also near the eyes, the crow's feet. So when we inject small amounts there, odenal, it keeps the skin very tight. Fir oh lines nahi bande. Hun, like, some people don't care at all. They're like, who cares, man? Like, you know, like me, I don't care. But, like, some people really care about these things, especially...
Dr. Kalaina, ye le liye apan?
So they wrinkles more, haanji.
Haanji, hello?
Hello, ji.
Haanji, sastrikaal.
Haanji, actually, I did not know ke Dr. Bhagan, lekin main wo continue aapne jo kiya tha na, wo... ke aap wo topic jo le rahe the ke apne ko share kare, so I wanted to share that part. It's okay, it is out of the topic, you can continue with your topic.
Haan, te, okay. So please tusi na beshak 5-4 minute gal karange, doctor saab ubal kar le, todi bahut tusi, I'm really thankful ke tusi participate kar rahe ho. ਤੇ ਡਾਕਟਰ ਸਾਹਿਬ ਨਾਲ ਗੱਲ ਕਰ ਲਈਏ, ਜੇ ਤੁਸੀਂ ਮੈਡੀਕਲ ਦਾ ਕੋਈ ਪੁੱਛਣਾ ਇਸ਼ੂ, ਹੁਣ ਲਾਈਨ ਤੇ ਨੇ, ਤੁਸੀਂ ਪੁੱਛ ਸਕਦੇ ਹੋ ਕੋਈ ਵੀ ਸਵਾਲ।
ਓਕੇ, ਮੈਂ ਜ਼ਰਾ ਕੰਟੀਨਿਊ ਸੁਣਨਾ ਚਾਹੁੰਦੀ ਹਾਂ, ਫਿਰ ਮੈਂ ਕਰਨੀ ਆ ਫੋਨ। ਥੈਂਕ ਯੂ।
ਹਾਂਜੀ, ਸ਼ੋਰ, ਓਕੇ। ਹਾਂਜੀ ਡਾਕਟਰ ਸਾਹਿਬ,
ਥੈਂਕ ਯੂ ਸੋ ਮਚ। ਸੋ ਲਾਈਕ ਦੇਰ ਐਂਡ ਬੋਟੌਕਸ, ਹੁਣ ਤਾਂ ਉਹ ਨਾਮ ਮਸ਼ਹੂਰ ਹੈ, ਬਟ ਦੈਟਸ ਦਾ ਨੇਮ ਆਫ ਦਾ ਮੈਡੀਸਨ। ਸੋ ਕਈ ਲੋਕੀ ਕਹਿੰਦੇ ਲਾਈਕ ਆਈ ਵਾਂਟ ਬੋਟੌਕਸ, ਐਂਡ ਦੈਟਸ ਦਾ ਨੇਮ, ਜਸਟ ਲਾਈਕ ਇਫ ਆਈ ਸੇ ਜਦੋਂ ਮੈਨੂੰ ਸ਼ੂਜ਼ ਮੈਨੂੰ ਚਾਹੀਦੇ, ਮੈਂ ਕਹਾਂ ਮੈਨੂੰ ਨਾਈਕੀ ਚਾਹੀਦੇ, ਪਰ ਇਫ ਅਨਲੈਸ ਆਈ ਐਕਚੁਅਲੀ ਨੀਡ ਦਾ ਬ੍ਰਾਂਡ ਨਾਈਕੀ, There's other, of course, brands. There's Reebok. There's different no-name brands. Botox is just one brand. There's three brands. There's other brands that are available as well, like Dysport and another brand as well, Xeomin. So, like, basically, they're called neurotoxins, and we use them for wrinkles in the face. They, like, you know, it's purely cosmetic. They may be people that are going to be on, like, TV or camera. They care about it. A lot of people actually now, as things, social media is there, a lot of people do care about the way they look. They spend so much money getting different cosmetic products. So this is something that can help. And, like, from the medical standpoint, the application would be that, like, for cosmetic Botox, it would be that, obviously, if you look better to yourself, ultimately, that's what we care about. You know, if say I'm self-conscious about my wrinkles, then I will naturally feel better, and that may help anxiety and depression and certain things. So,
that's a line. Hold the line, Lalia, please.
Hanji, sure.
Hello.
Hello. Hi, Dr. Goyal.
Yes.
I guess, Dr. Goyal, firstly, I was listening to your Botox session right now. I'd like to firstly say thank you so much for studying these cosmetic procedures in Brampton. I've done a lot of research, and not that many locations that I can go to, and I've been to your clinic many, many times, so I'm very glad you're starting this new endeavor, so thank you so much. But I do have a couple of questions regarding this. Firstly, I'm interested in Botox, but I don't know how long do they last for. So if I get it done once, will it last me a couple of years, and are there any side effects of doing it?
Yeah, this is a good, I'll say it in English, you asked a good question, because that would be what I would talk about next. There's not much, honestly, to talk about in Botox. It's not a complex topic. I'm talking about aesthetic Botox, obviously, for wrinkles. So, yeah, we are going to be starting at our clinic. There are other clinics where you can get it done. The benefit of our clinic would be I would be doing it, so it would be like a doctor doing it, versus some places you have, you know, nurses. Not that they're any less, it's just, some people prefer to get it done with a doctor. And then we'll, you know, be doing other things like fillers, which we're not talking about today, and other cosmetic things, like some people like PRP for hair loss, things like that, right? So we can do those things. But, like, basically the duration of Botox, unfortunately, it's not lifelong. It's not even a year. You know, generally it's about 3 to 4 months, which for some people is perfect. Because the advantage of that is, let's say they don't like it. It's not a year or 2 years you're looking that way, because we'll talk about the potential side effects. So people that want it, like, they love it. They just get it done every 3-4 months, like, ongoing. There's no side effect of continuing to do it. Some people might find, like, they do it for certain events, like wedding season, right? The summer in Canada lasts about 3 months, so they might just get it seasonally. It just all depends. But, yeah. Simple answer, last 3 to 4 months. It starts to work in a couple, like, days maximum, and it takes its full effect in about 30 days. So if you do have an event that you want it for, you could get it, like, you know, ideally a month before would be the best time. And then side effects-wise, it's simple. It's actually pretty, like, very safe, you know. Like, we don't inject so much to where you get, like, muscle paralysis, although on the product label, that is one of the potential causes. But, you know, you don't really see those side effects. There is a risk if they inject it in the wrong area or too much that it can cause, like, drooping of the eyelid. But, again, it's such a simple, safe procedure. You can't really mess it up unless you don't have proper training. That's the issue, too. You know, what's happening now is people are looking for ways to, you know, make money quickly, and they find out, oh, you know, cosmetics are in. So they might start giving this, but they're not allowed to. They might start using products that are not true Botox or Dysport or Xeomin. They're they got these products from, like, a different country, for example, cheaper. And that obviously is, like, so risky. Why would you try to save $50 and get a product that might not, you know, say, do what it says? And that's the real risk. But the actual, like, brand name products, the three that are available, Botox, Dysport, Xeomin, those are generally.
Hopefully
that answered your question. ਥੈਂਕ
ਓਕੇ ਡਾਕਟਰ ਸਾਹਿਬ ਮੈਂ ਇੱਕ ਗੱਲ ਪੁੱਛਣੀ ਸੀ ਜਿਹੜੀ ਤੁਸੀਂ ਇੰਗਲਿਸ਼ ਚ ਦੱਸੀ ਹੈ ਇਹਦਾ ਮਤਲਬ ਇਹ ਹੋ ਗਿਆ ਕਿ ਕੁਛ ਲੋਕ ਆਪਣੀ ਜਿਹੜੀ ਬਿਊਟੀ ਦੇ ਲਈ ਐਂ ਕਹਿ ਲਓ ਦੇਸੀ ਤਰੀਕੇ ਨਾਲ ਬਿਊਟੀ ਲਈ ਜਿਵੇਂ ਹੁਣ ਅੱਖਾਂ ਦੇ ਕੋਲ ਝੂੜੀਆਂ ਪੈ ਜਾਂਦੀਆਂ ਜਾਂ ਮੱਥੇ ਦੇ ਜਦੋਂ ਹੱਸਦੇ ਆ ਤੇ ਲਾਈਨਾਂ ਜੀ ਆਉਂਦੀਆਂ ਨੇ ਜਾਂ ਕਈ ਵਾਰੀ ਬੁੱਲ ਲੋਕ ਪਤਲੇ ਕਰਾਉਣੇ ਚਾਹੁੰਦੇ ਨੇ ਕੋਈ ਮੋਟੇ ਕਰਾਉਣੇ ਚਾਹੁੰਦੇ ਨੇ ਕੋਈ ਆਈਲੈਟਸ ਜਿਹੜੀਆਂ ਅੱਖਾਂ ਦੀ ਹੁੰਦੀ ਹੈ ਉਹ ਝੁਕ ਜਾਂਦੀਆਂ ਨੇ ਸੋ ਇੰਜੈਕਸ਼ਨ ਦਾ ਮਤਲਬ ਇਹ ਹੈ ਵੀ ਜਦੋਂ ਆਪਾਂ ਇੰਜੈਕਸ਼ਨ ਲਗਾ ਦਿੰਦੇ ਹਾਂ ਤੇ ਉਹਦੇ ਨਾਲ ਮਸਲ ਚ ਲੱਗਦੇ ਨੇ ਤੇ ਮਸਲ ਦੇ ਵਿੱਚ ਕੋਈ ਤਕਲੀਫ ਤਾਂ ਹੁੰਦੀ ਨਹੀਂ ਤੇ ਉਹਦੇ ਨਾਲ ਰਿਲੈਕਸ ਹੋ ਜਾਂਦਾ ਤੇ ਉਹਦੇ ਨਾਲ ਜਿਹੜੀਆਂ ਝੂੜੀਆਂ ਵਗੈਰਾ ਦੂਰ ਹੋ ਜਾਂਦੀਆਂ ਪਰ ਜਿਵੇਂ ਕਿ ਤੁਸੀਂ ਕਿਹਾ ਮੈਨੂੰ ਕਰੈਕਟ ਕਰ ਦਿਓ ਵੀ ਉਹ ਜਿਹੜਾ ਇੰਜੈਕਸ਼ਨ ਹੈ ਉਹ ਜਿਹਨੂੰ ਬੋਟੌਕਸ ਕਹਿੰਦੇ ਆ ਵੀ ਉਹ 3-4 ਮਹੀਨੇ ਤੱਕ ਅਸਰ ਕਰਦਾ ਜੇ ਤੁਹਾਨੂੰ ਲੱਗੇ ਵੀ ਮੇਰਾ ਕੰਮ ਠੀਕ ਨਹੀਂ ਹੈ ਮੈਨੂੰ ਠੀਕ ਨਹੀਂ ਲੱਗਦਾ ਉਹ ਆਟੋਮੈਟਿਕਲੀ ਫੇਰ ਆਨੇ ਵਾਲੀ ਥਾਂ ਤੇ ਵਾਪਸ ਉਸੇ ਪੋਜੀਸ਼ਨ ਤੇ ਆ ਜਾਂਦਾ ਤੇ ਜੇ ਤੁਸੀਂ ਉਹਨੂੰ ਕੰਟੀਨਿਊ ਰੱਖਦੇ ਹੋ ਤੇ ਫੇਰ ਤੁਸੀਂ ਇੰਜੈਕਸ਼ਨ ਲਗਾ ਸਕਦੇ ਹੋ ਨਾਲ ਹੀ ਤੁਸੀਂ ਇਹ ਦੱਸਿਆ ਵੀ ਬਹੁਤ ਸਾਰੇ ਲੋਕ ਨਰਸਿਸ ਵੀ ਲਗਾਉਂਦੀਆਂ ਨੇ ਪਰ ਡਾਕਟਰ ਵੀ ਲੋਕ ਪ੍ਰੈਫਰ ਕਰਦੇ ਡਾਕਟਰ ਕੋਲ ਲਗਾਉਣ ਦੀ ਤਾਂ ਕਿ ਜੇ ਪਰ ਚਾਂਸ ਕੁਝ ਗੱਲ ਹੋ ਜੇ ਤਾਂ ਡਾਕਟਰ ਹੈਂਡਲ ਵੀ ਕਰ ਸਕਦਾ ਸੋ ਉਹਦੇ ਵਿੱਚ ਇਹ ਹੈ ਵੀ ਕਈ ਬੰਦਿਆਂ ਨੂੰ ਡਾਕਟਰ ਸਾਹਿਬ ਇਹ ਦੱਸੋ ਵੀ ਕਈ ਬੰਦਿਆਂ ਨੂੰ ਅੰਡਰ ਆਰਮਸ ਪਸੀਨਾ ਬਹੁਤ ਆਉਂਦਾ ਹੱਥਾਂ ਦੇ ਪਸੀਨਾ ਆਉਂਦਾ ਹਾਂਜੀ ਸਵੈਟ ਹੁੰਦੇ ਨੇ ਕੀ ਜਿਹੜੀ ਬੋਟੌਕਸ ਹੈ ਉਹ ਪਸੀਨੇ ਦੇ ਲਈ ਵੀ ਹੈਲਪ ਕਰਦੀ ਹੈ
ਹਾਂਜੀ ਯੈਸ ਦੈਟਸ ਅਨਦਰ ਇੰਡੀਕੇਸ਼ਨ ਹਾਈਪਰ ਹਾਈਡਰੋਸਿਸ ਨੂੰ ਕਹਿੰਦੇ ਆ ਦੈਟਸ ਅ ਮੈਡੀਕਲ ਟਰਮ ਉਹਦਾ ਮਤਲਬ ਪਸੀਨਾ ਲਾਈਕ ਟੂ ਮਚ ਆਉਂਦਾ ਜਿਨ੍ਹਾਂ ਨੂੰ ਹੈਗਾ ਉਹਨੂੰ ਪਤਾ ਮੈਨੂੰ ਹੈਗਾ ਬਿਕਾਜ਼ ਲਾਈਕ ਦੇ ਵਿਲ ਨੋ ਆਲ ਅਬਾਊਟ ਇਟ ਤੇ ਇਹ ਵੀ ਅਪਰੂਵਡ ਹੈਗਾ ਦ ਓਨਲੀ ਥਿੰਗ ਇਜ਼ ਇਹ ਜਿੱਦਾਂ ਆਈ ਰੈਕਮੈਂਡ ਯੂ ਗੈਟ ਇਟ ਫਰੋਮ ਲਾਈਕ ਅ ਸਪੈਸ਼ਲਿਸਟ ਲਾਈਕ ਦੇਰ ਇਜ਼ ਹਾਈਪਰ ਹਾਈਡਰੋਸਿਸ ਕਲੀਨਿਕਸ ਜਿੱਥੇ ਉਹ ਲਾਉਂਦੇ ਆ ਹੈਂਡਸ ਆਰਮਪਿਟਸ ਤੇ ਬਟ ਹਾਂ ਬੋਟੌਕਸ ਇਹਦੇ ਵਾਸਤੇ ਵੀ ਹੈਲਪ ਕਰਦਾ
ਹਾਂਜੀ ਤੇ ਇੱਕ ਮੈਨੂੰ ਇਹ ਦੱਸੋ ਗੱਲ ਵੀ ਇਹਦਾ ਕੋਈ ਸਾਈਡ ਇਫੈਕਟ ਵੀ ਹੈ ਵੀ ਜਿਸ ਤਰ੍ਹਾਂ ਮੈਨੂੰ ਪਤਾ ਜਿਹੜੀਆਂ ਆਪਣੀਆਂ ਸੈਲੈਬ੍ਰਿਟੀਜ਼ ਨੇ ਮੈਂ ਕਈ ਵਾਰੀ ਮਾਧੁਰੀ ਦੀਕਸ਼ਿਤ ਨੂੰ ਦੇਖਿਆ ਪਹਿਲਾਂ ਵੀ ਦੇਖਿਆ ਸੀ ਤੇ ਹੁਣ ਵੀ ਦੇਖਿਆ ਵੀ ਉਹ ਜਿਹੜੀ ਉਹਨਾਂ ਦੇ ਚੀਕਸ ਨੇ ਜਾਂ ਉਹਨਾਂ ਦੇ ਅੱਖਾਂ ਦੇ ਕੋਲ ਬੋਟੌਕਸ ਲੱਗੇ ਹੁੰਦੇ ਨੇ ਭਾਰੀਆਂ ਭਾਰੀਆਂ ਨੇ ਉਹਦੇ ਨਾਲ ਬਿਊਟੀ ਹੁੰਦੀ ਹੈ ਹਾਲਾਂਕਿ ਉਮਰ ਜ਼ਿਆਦਾ ਹੋ ਜਾਂਦੀ ਘਟਣੀ ਚਾਹੀਦੀ ਹੈ ਸੋ ਇਹਦਾ ਕੋਈ ਸਾਈਡ ਇਫੈਕਟ ਵੀ ਹੈ ਵੀ ਜਿਹਦੇ ਨਾਲ ਕੋਈ ਨੁਕਸਾਨ ਹੀ ਹੋ ਜਾਵੇ ਵੀ ਬੰਦਾ ਕਹਿੰਦਾ ਵੀ ਮੇਰੇ ਕੋਈ ਬਲੱਡ ਦੇ ਵਿੱਚ ਹੋਜੂ ਜਾਂ ਕੋਈ ਕੈਂਸਰ ਹੋਜੂ ਜਾਂ ਕੁਛ ਹੋਜੂਗਾ ਕੋਈ ਇਸ ਤਰ੍ਹਾਂ ਦੀ ਗੱਲ ਵੀ ਹੈ ਇਹਦੇ ਵਿੱਚ
No, specifically, jay neurotoxins muscle nu relax ka de wrinkles vaste botox and the jire do ho main dassya ede na unna nu vi dassya si english de vich ede side effects very low ah matlab technically because they muscle nu relax karda jay kisi ne jyada inject kar liya then you can get something called ptosis like eyelid drooping jay maybe unna ne galat jagah te laiya ਹੁਣ ਉਹਦੇ ਚ ਮੈਡੀਸਿਨ ਚ ਜਿੱਦਾਂ ਸਾਰੇ ਮੈਡੀਸਿਨ ਚ ਸੀਰੀਅਸ ਸਾਈਡ ਇਫੈਕਟ ਵੀ ਲਿਖੇ ਹੁੰਦੇ ਈਵਨ ਐਡਵਿਲ ਐਂਡ ਟੈਲਨੋਲ ਉਹਦੇ ਚ ਜਿਹੜਾ ਸੀਰੀਅਸ ਸਾਈਡ ਇਫੈਕਟ ਹੋ ਸਕਦਾ ਇਟਸ ਮਸਲ ਪੈਰਾਲਿਸਿਸ ਔਰ ਅਲਰਜਿਕ ਰਿਐਕਸ਼ਨ ਅਲਰਜਿਕ ਰਿਐਕਸ਼ਨ ਤਾਂ ਕੋਈ ਵੀ ਚੀਜ਼ ਤੋਂ ਹੋ ਸਕਦਾ ਈਵਨ ਫਰੋਮ ਨਟਸ ਐਂਡ ਯੂ ਨੋ ਐਨੀ ਫੂਡਸ ਬਟ ਜਿਹੜਾ ਲਾਈਕ ਮਸਲ ਪੈਰਾਲਿਸਿਸ ਆ ਉਹ ਵੈਰੀ ਰੇਅਰ ਆ ਬਿਕਾਜ਼ ਜਦੋਂ ਅਸੀਂ ਇਹ ਇੰਜੈਕਟ ਕਰਦੇ ਇਨ ਦ ਫੇਸ ਇਹ ਬਹੁਤ ਥੋੜਾ ਇੰਜੈਕਟ ਹੁੰਦਾ as a side note remember it's used for three things like in the face jada paga kare its forehead wrinkles between the eyebrows and next to the eyes eyelid jada apna oak lines ji hundi hai jada apna squint kare crow's feet onu kehnde ha eh botox ede liya and then other cosmetic chijan jide common is called fillers it's like jide tusi kehde si loki commonly like ladies for example to be truthful I don't really know men that do it they get the lip fillers cheek fillers even they do chin fillers e kuch hor cheez e bhi like we do that too but like that's a totally different thing they oh it's riskier there's more potential side effects it's harder to do they you know it the duration is different everything is totally different ode bare nahi apan gal kare fillers but just talking about cosmetic botox
ha par eda matlab eh hoya ke bi ajj kal duniya de vich fashion inna zyada ho gaya main kisi nu party sade apne ghar de vich vi aayi hai ਕਿ ਆਪਾਂ ਬਾਲ ਬਣਾਉਣ ਦੇ ਲਈ $50-$50 ਦੇ ਆਉਂਦੇ ਆ ਵਧੀਆ ਰੰਗ ਕਰਾਉਣ ਲਈ ਜਾਂਦੇ ਆ ਤੇ ਆਪਾਂ ਫੇਸ ਦੇ ਉੱਤੇ ਵੀ ਕਈ ਕੁਝ ਕਰਾਉਣਾ $100-$200 ਆ ਜਾਂਦਾ ਹੁਣ ਕਈ ਲੋਕ ਕਿਉਂਕਿ ਬੋਟੌਕਸ ਜਿਹੜੀ ਹੈ ਪਾਪੂਲਰ ਹੋ ਗਈ ਦੁਨੀਆ ਦੇ ਵਿੱਚ ਆਮ ਲੋਕ ਵੀ ਕਰਾਉਂਦੇ ਨੇ ਅੱਗੇ ਪਹਿਲਾਂ ਪਤਾ ਡਰ ਸੀਗਾ ਪਤਾ ਨਹੀਂ ਕੀ ਹੋਜੂਗਾ ਕਿਉਂਕਿ ਇਹ ਗੱਲ ਤਾਂ ਕਲੀਅਰ ਹੈ ਵੀ 2 ਮਹੀਨੇ 3 ਮਹੀਨੇ ਉਹਦਾ ਅਸਰ ਰਹਿੰਦਾ 4 ਮਹੀਨੇ ਲਾ ਲਓ ਜੇ ਨਹੀਂ ਪਸੰਦ ਤਾਂ ਆਟੋਮੈਟਿਕਲੀ ਵਾਪਸ ਉੱਥੇ ਆਨੇ ਵਾਲੀ ਥਾਂ ਤੇ ਆ ਜਾਵਾਂਗੇ ਨਹੀਂ ਫੇਰ ਤੁਸੀਂ ਕੰਟੀਨਿਊ ਕਰਾ ਲਓ ਸੋ ਨਾਲੇ ਕੋਈ ਇੰਨਾ ਐਕਸਪੈਂਸਿਵ ਨਹੀਂ ਹੈ ਤੇ ਅੱਜ ਕੱਲ੍ਹ ਪਾਪੂਲਰ ਵੀ ਬਹੁਤ ਜ਼ਿਆਦਾ ਸੋ ਡਾਕਟਰ ਸਾਹਿਬ ਤੁਸੀਂ ਆਪਣੀ ਸਾਡੀ ਜਿਹੜੀ ਕਲੀਨਿਕ ਹੈ BNC ਇਹਦੇ ਵਿੱਚ ਵੀ ਕਰਦੇ ਹੋ ਪ੍ਰੋਗਰਾਮ ਡਾਕਟਰ ਅਲ ਸ਼ਾਹ ਵੀ ਤਾਂ ਕਰਦੇ ਨੇ ਮੇਰੇ ਖਿਆਲ ਤੁਸੀਂ ਵੀ ਹੈ ਆਪਣੇ ਪ੍ਰੋਗਰਾਮ ਇੱਥੇ
ਯਾ ਉਹ ਕਰਦੇ ਐਂਡ ਦੈਨ ਆਲ ਬੀ ਸਟਾਰਟਿੰਗ ਇਟ ਲਾਈਕ ਆਈਵ ਡਨ ਇਟ ਬਟ ਆਈਵ ਬੀ ਸਟਾਰਟਿੰਗ ਇਟ ਐਟ ਆਰ ਕਲੀਨਿਕ ਮੇਬੀ ਜਿੱਦਾਂ ਆਈ ਡੋਨਟ ਨੋ ਮੇਬੀ ਜੁਲਾਈ ਫਰਸਟ ਵੀਕ ਆਫ ਜੁਲਾਈ ਫਰਸਟ ਵੀਕ ਆਫ ਆਗਸਟ ਸੂਨ ਬਟ ਲਾਈਕ ਯੂ ਨੋ ਜੇ ਇਫ ਐਨੀਵਨ ਇਜ਼ ਇੰਟਰਸਟਿਡ ਦੇ ਕੈਨ ਕੰਟੈਕਟ ਅਸ ਐਂਡ ਦੈਨ ਵੀ ਕੈਨ ਲਾਈਕ ਬੁੱਕ ਦਮ ਇਨ ਐਂਡ ਗੋ ਫਰਮ ਦੇਅਰ
ਠੀਕ ਹੈ ਡਾਕਟਰ ਸਾਹਿਬ ਪਿਆਰੇ ਸਰੋਤੇ ਜੇ ਤੁਸੀਂ ਕੁਛ ਬੋਟੋਕਸ ਦੇ ਬਾਰੇ ਕੋਈ ਗੱਲ, ਕਿਉਂਕਿ ਬਾਹਰ ਤੁਸੀਂ ਤੁਹਾਨੂੰ ਪਤਾ ਗੱਫੇ ਦੇ ਗੱਫੇ ਲੱਗਣਗੇ ਜੇ ਤੁਸੀਂ BNC ਮੈਡੀਕਲ ਸੈਂਟਰ ਚ ਜਾਓਗੇ, ਇੱਥੇ ਦੋਨੇ ਡਾਕਟਰ ਨੇ, ਡਾਕਟਰ ਅੰਕੁਸ਼ ਵੀ ਉਹਨਾਂ ਨੇ ਸਟਾਰਟ ਕੀਤੀ, ਇਹ ਇੰਜ ਨਹੀਂ ਵੀ ਕੋਈ ਮਰਜ਼ੀ ਨਾਲ ਕਰ ਲੂਗਾ, ਇਹਦਾ ਲਾਇਸੈਂਸ ਲੈਣਾ ਪੈਂਦਾ, ਇਹਦੀ ਸਟੱਡੀ ਹੈ ਬਕਾਇਦਾ, ਤੇ ਜਿਹੋ ਜਿਹਾ ਨੀਮ ਹਕੀਮ ਖਤਰਾ ਜਾਣ ਉਹ ਤੁਹਾਡੀ ਮਰਜ਼ੀ ਹੈ, ਜੇ ਕਿਸੇ ਪ੍ਰੋਫੈਸ਼ਨਲ ਕੋਲ ਜਾਂਦੇ ਹੋ, ਲੁੱਟਣ ਵਾਲਾ ਦਾ ਕੰਮ ਹੈ ਨਹੀਂ, ਤੁਹਾਡੀ ਆਪਣੀ ਬਿਊਟੀ ਲਈ ਹੈ, ਜੇ ਤੁਹਾਡਾ ਮਨ ਮੰਨੇ ਤੇ ਤੁਸੀਂ ਰਹਿ ਲੈ ਲਓ, ਮੇਰਾ ਤਾਂ ਸਿਰਫ ਦੱਸਣ ਦਾ ਪਰਪਜ਼ ਇਹ ਸੀਗਾ ਕਿ ਲੋਕ ਜਿਹੜੇ ਕਰਾਉਂਦੇ ਨੇ ਜਦੋਂ ਅਸੀਂ ਵਿਆਹ ਸ਼ਾਦੀਆਂ ਤੇ ਜਾਂਦੇ ਹਾਂ, ਪਾਰਟੀ ਤੇ ਜਾਂਦੇ ਹਾਂ, ਅਸੀਂ ਦੇਖਦੇ ਹਾਂ ਵੀ ਇਹਦਾ ਬੜਾ ਚਮਕਿਆ, ਫਿਰ ਤਾਂ ਇਹ ਵੀ ਗੱਲ ਡਾਕਟਰ ਸਾਹਿਬ ਨੇ ਕਿਹਾ ਵੀ ਬੰਦੇ ਨਹੀਂ ਦੇਖੇ, ਮੈਂ ਤਾਂ ਬੰਦਿਆਂ ਨੂੰ ਵੀ ਦੇਖਿਆ, ਹਾਂਜੀ ਮੈਂ ਸਟੱਡੀ ਕੀਤਾ, ਬੰਦੇ ਇੰਡੀਆ ਦੇ ਵਿੱਚ ਸਾਰਾ ਕੁਝ ਹੀ ਕਰਾਉਂਦੇ ਨੇ, ਮੈਂ ਤਾਂ ਅੱਗੇ ਆਪ ਹੈਰਾਨ ਸੀਗਾ, ਹੁਣ ਬੰਦੇ ਵੀ ਫੇਸ ਦੀਆਂ ਲੱਤਾਂ ਦੀਆਂ ਪਤਾ ਨਹੀਂ ਕੀ ਕੁਝ ਕਰਾਈ ਜਾਂਦੇ ਨੇ, ਚਲੋ ਇਹ ਦੁਨੀਆ ਕਲਯੁਗ ਹੈ ਵੈਸੇ ਤਾਂ, ਪਰ ਜੇ ਤੁਸੀਂ ਹੁਣ ਕਲਯੁਗ ਚ ਰਹਿਣਾ ਤੇ ਜੇ ਤੁਹਾਨੂੰ ਚੰਗੀ ਲੱਗਦੀ ਹੈ ਗੱਲ ਤੇ ਤੁਸੀਂ BNC ਮੈਡੀਕਲ ਸੈਂਟਰ ਚ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ, ਅਪਾਇੰਟਮੈਂਟ ਬਣਾ ਸਕਦੇ ਹੋ, ਹਾਂਜੀ ਸੋ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਇਹ ਅਸ ਨਵੇਂ ਟੋਪਿਕ ਦੇ ਉੱਤੇ ਗੱਲ ਕੀਤੀ, ਕਿਉਂਕਿ ਦੁਨੀਆ ਦੇ ਵਿੱਚ ਬੜੀ ਤੇਜ਼ੀ ਨਾਲ ਫੈਲ ਰਹੇ ਹੈ, ਇਹ ਇਹੀ ਨਹੀਂ ਕਿ ਸੈਲੈਬ੍ਰਿਟੀ ਮਾਧੁਰੀ ਦੀਕਸ਼ਿਤ ਨੇ ਕਰਾਉਣਾ ਜਾਂ ਧਰਮਿੰਦਰ ਸਾਹਿਬ ਨੇ ਕਰਾਉਣਾ, ਅੱਜ ਕੱਲ੍ਹ ਆਮ ਲੋਕ ਹੀ ਕਰਾਈ ਜਾਂਦੇ, ਜਿਹੜੇ ਵੀ ਦੇਖਦੇ ਨੇ ਵੀ ਮੇਰੇ ਗੱਲਾਂ ਦੇ ਉੱਤੇ ਝੂੜੀਆਂ ਪੈ ਗਈਆਂ, ਅੱਖਾਂ ਦੇ ਕੋਲੇ ਝੂੜੀਆਂ ਪੈ ਗਈਆਂ, ਮੱਥੇ 'ਚ ਪੈ ਗਈਆਂ, ਬੁੱਲ ਕਈ ਮੋਟੇ ਕਰਾ ਲੈਂਦੇ, ਕਈ ਪਤਲੇ ਕਰਾ ਲੈਂਦੇ ਨੇ, ਹੋਰ ਚਿੰਨ ਦੇ ਕੋਲੇ ਕਈ ਵਾਰੀ ਟੇਢੀ ਜੀ ਹੁੰਦੀ ਹੈ, ਉਹਨੂੰ ਸਿੱਧੀ ਕਰਾਉਂਦੇ ਨੇ, ਇਹ ਖਿਆਲ ਰੱਖਿਓ ਕਿ ਮੱਸਲ ਜਿਹੜੇ ਨੇ ਨਾ ਉਹਦੇ ਪ੍ਰੋਪਰ ਇੰਜੈਕਸ਼ਨ ਲੱਗਣਾ ਚਾਹੀਦਾ, ਬਹੁਤ ਲਾਈਟ ਜਿਹਾ ਹੁੰਦਾ, ਜੇ ਕਿਤੇ ਗਲਤ ਕੁਝ ਲੱਗਾ ਉਹਦੇ ਸਾਈਡ ਇਫੈਕਟ ਨੇ, ਡਰਨ ਵਾਲੀ ਗੱਲ ਨਹੀਂ, ਸਾਈਡ ਇਫੈਕਟ ਕਿੰਨੇ ਕੁ ਹੁੰਦੇ ਨੇ ਉਹ 2-4-5 ਦਿਨਾਂ ਬਾਅਦ ਠੀਕ ਵੀ ਹੁੰਦੇ ਨੇ, ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਜਦੋਂ ਤੁਸੀਂ ਇੰਜੈਕਸ਼ਨ ਲਵਾਇਆ, ਇਨਸੈਕਟ ਕੀਤਾ ਤੇ ਵੀ ਰਾਈਟ ਵੇ ਹੋਜੂਗਾ, ਨਹੀਂ ਉਹਨੂੰ ਇਟ ਵਿਲ ਟੇਕ ਐਟਲੀਸਟ 3-4-5 ਡੇਜ਼ ਲੱਗ ਜਾਂਦੇ ਨੇ, ਫਿਰ ਉਹਦੇ ਵਿੱਚ ਤੁਹਾਨੂੰ ਜੋ ਕੁਛ ਵੀ ਹੈ ਉਹਦੇ ਰਿਜ਼ਲਟ ਸਾਹਮਣੇ ਆਉਂਦੇ ਨੇ, ਸੋ ਥੈਂਕ ਯੂ ਵੈਰੀ ਮਚ, ਸੋ ਹੁਣ ਆਪਾਂ ਪਿਆਰੇ ਸਰੋਤੇ ਆਪਾਂ ਹੁਣ ਗੱਲ ਕਰਾਂਗੇ ਆਪਣੇ ਟੌਪਿਕ ਤੇ, ਇਹ ਬਾਹਰਲੀ ਸੁੰਦਰਤਾ ਸੀਗੀ, ਸੁੰਦਰਤਾ ਕਿਵੇਂ ਬਣਾਉਣੀ ਹੈ, ਹੁਣ ਆਪਾਂ ਗੱਲ ਕਰਾਂਗੇ ਕਿ ਅੰਦਰ ਸੁੰਦਰਤਾ ਕਿਵੇਂ ਬਣਾਉਣੀ ਹੈ, ਕਿਉਂਕਿ ਜਿਹੜੀ ਪਰਸਨੈਲਿਟੀ ਹੁੰਦੀ ਹੈ ਨਾ, ਲੋਕ ਕਹਿੰਦੇ ਨੇ ਉਹਦੀ ਬੜੀ ਵਧੀਆ ਪਰਸਨੈਲਿਟੀ ਹੈ ਜੀ, ਉਹ ਬੜਾ ਸਲਿਮ ਹੈ ਜੀ, ਉਹਦਾ ਰੰਗ ਗੋਰਾ ਜੀ, ਨੈਣ ਨਕਸ਼ ਦੇਖੇ ਨੇ, ਇਹ ਜਿਹੜੀ ਪਰਸਨੈਲਿਟੀ ਹੁੰਦੀ ਹੈ ਨਾ, ਪਰਸਨੈਲਿਟੀ ਆਊਟਰ ਅੰਦਰ ਦੋਨੇ ਹੀ ਹੁੰਦੀ ਹੈ, ਜੇ ਨੈਣ ਨਕਸ਼ ਦੇਖੇ ਨੇ, ਬੰਦਾ ਪਤਲਾ ਰੰਗ ਗੋਰਾ ਬਾਲ ਕਰਲੀ ਨੇ, ਬੋਲਣ ਦਾ ਉਹਨੂੰ ਪਤਾ ਹੀ ਨਹੀਂ ਹੈ, ਟੋਟਲੀ ਅਨਪੜ੍ਹ ਹੈ, ਤੂੰ ਤੂੰ ਕਰਕੇ ਬੋਲਦਾ, ਆਪਾਂ ਉਹਦੇ ਨਾਲ ਗੱਲ ਕਰਨੀ ਪਸੰਦ ਕਰਾਂਗੇ, ਭਾਵੇਂ ਕਿਸੇ ਬੰਦੇ ਦਾ ਰੰਗ ਕਾਲਾ, ਨੈਣ ਨਕਸ਼ ਪੁੱਠੇ ਵੀ ਨੇ, ਜਿਵੇਂ ਸੋਕਰੇਟਿਸ ਨੇ ਕਿਹਾ ਸੀ ਨਾ ਕਿ ਮੈਂ ਹਰ ਵਕਤ ਆਪਣੀ ਜੇਬ 'ਚ ਸ਼ੀਸ਼ਾ ਰੱਖਦਾ, ਕਿਉਂਕਿ ਉਹ ਅਗਲੀ ਸੀਗਾ, ਉਹਦੇ ਮੂੰਹ ਦੇ ਉੱਤੇ ਦਾਗ ਸੀਗੇ, ਉਹ ਸ਼ੀਸ਼ਾ ਕਹਿੰਦਾ ਮੈਂ ਇਸ ਕਰਕੇ ਰੱਖਦਾ ਤਾਂ ਕਿ ਮੈਨੂੰ ਯਾਦ ਆਵੇ ਕਿ ਭਾਵੇਂ ਪਰਮਾਤਮਾ ਨੇ ਮੇਰੀ ਸ਼ਕਲ ਸੂਰਤ ਮਾੜੀ ਦਿੱਤੀ ਹੈ, ਪਰ ਮੈਂ ਕੰਮ ਇਹੋ ਜਿਹੇ ਕਰਾਂ ਕਿ ਲੋਕ ਮੇਰੀ ਸ਼ਕਲ ਕਰਕੇ ਨਹੀਂ, ਮੇਰੇ ਕੰਮਾਂ ਕਰਕੇ ਮੈਨੂੰ ਯਾਦ ਕਰਨ, ਸੋ ਉਹੀ ਪਰਸਨੈਲਿਟੀ ਹੈ ਕਿ ਪਰਸਨੈਲਿਟੀ ਆਊਟਰ ਵੀ ਹੁੰਦੀ ਹੈ, ਪਰਸਨੈਲਿਟੀ ਇਨਰ ਵੀ ਹੁੰਦੀ ਹੈ, ਕਈ ਬੰਦਿਆਂ ਨਾਲ ਗੱਲ ਕਰਕੇ ਮਜ਼ਾ ਆ ਜਾਂਦਾ, ਕਈ ਬੰਦੇ ਬੜੀ ਟੌਹਰ ਹੁੰਦੀ ਹੈ, ਉਹਨਾਂ ਦੀ ਟੌਹਰ ਹੁੰਦੀ ਹੈ, ਸ਼ਕਲ ਸੂਰਤ ਬੜੀ ਵਧੀਆ ਹੁੰਦੀ ਹੈ, ਸਾਰਾ ਕੁਛ ਹੁੰਦਾ, ਪਰ ਹੱਥ ਪੱਲੇ ਕੁਛ ਨਹੀਂ ਹੁੰਦਾ, ਬੋਲਣਗੇ ਪੁੱਠਾ ਬੋਲਣਗੇ, ਗੱਲ ਕਰਨਗੇ ਪਤਾ ਨਹੀਂ ਹੋਊਗਾ, ਟੰਗ ਐਵੇਂ ਫਸਾਉਣਗੇ, ਆਪਾਂ ਕਹਿੰਦੇ ਤੁਸੀਂ ਪਰਾਂ ਹੀ ਰਹੋ, ਤੇ ਕਈ ਬੰਦੇ ਇੰਨੇ ਚੰਗੇ ਹੁੰਦੇ, ਤੁਹਾਡੀ ਇੱਜ਼ਤ ਮਾਨ ਵੀ ਕਰਦੇ ਨੇ, ਸੌਫਟ ਬੋਲਦੇ ਨੇ, ਪਿਆਰ ਨਾਲ ਬੋਲਦੇ ਨੇ, ਉਹਨਾਂ ਦੇ ਅੰਦਰੋਂ ਫੁੱਲ ਖਿਲਦੇ ਨੇ, ਉਹ ਇਨਰ ਪਰਸਨੈਲਿਟੀ ਹੈ, ਸੋ ਡਾਕਟਰ ਸਾਹਿਬ ਨੇ ਆਊਟਰ ਪਰਸਨੈਲਿਟੀ ਦੀ ਗੱਲ ਕੀਤੀ, ਤੇ ਮੈਂ ਹੁਣ ਇਨਰ ਪਰਸਨੈਲਿਟੀ ਦੀ ਗੱਲ ਕਰੂੰਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਲਟੀਮੇਟ ਗੋਲ ਕੀ ਹੈ, ਜਿੰਨਾ ਕੁ ਟਾਈਮ ਬਚ ਗਿਆ ਹੁਣ ਛੇਤੀ ਛੇਤੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਬਾਕੀ ਅਗਲੇ ਵੀ ਦੇਖੋ, ਸਾਡੀ ਜ਼ਿੰਦਗੀ ਦਾ ਅਲਟੀਮੇਟ ਜਿਹੜਾ ਗੋਲ ਹੈ ਨਾ, ਉਹ ਇਹ ਹੈ ਕਿ ਪਰਮਾਤਮਾ ਦੇ ਨਾਲ ਮਿਲਾਪ ਕਰਨਾ, ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਸੀ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਉਂਦਾ, ਕਿ ਅਸੀਂ ਕੀੜੇ ਮਕੌੜੇ ਪਤਾ ਨਹੀਂ 84 ਲੱਖ ਜੀਆ ਜੂਨ ਚ ਦਰਖਤਾਂ ਦਰੁਖਤਾਂ ਚ ਘੁੰਮ ਘੁਮਾ ਕੇ ਕੋਈ ਸਾਡੇ ਚੰਗੇ ਕਰਮ ਕੀਤੇ ਸੀਗੇ, ਤੇ ਪਰਮਾਤਮਾ ਨੇ ਸਾਡੀ ਆਤਮਾ ਨੂੰ ਸਾਡੇ ਮਨੁੱਖੀ ਸਰੀਰ ਚ ਭੇਜਤਾ, ਅਸੀਂ ਮਨੁੱਖ ਬਣ ਕੇ ਆ ਗਏ, ਅਸੀਂ ਹਿਊਮਨ ਬੀਂਗ ਬਣ ਕੇ ਆ ਗਏ, ਤੇ ਜੇ ਅਸੀਂ ਹਿਊਮਨ ਬੀਂਗ ਆ ਗਏ, ਜਦੋਂ ਮਾਂ ਦੇ ਪੇਟ ਚ ਲਮਕਦੇ ਸੀ ਉੱਥੇ ਚੀਕਾਂ ਰੋਂਦੇ ਸੀਗੇ ਵੀ ਸੱਚੇ ਪਾਤਸ਼ਾਹ ਹੇ ਰੱਬਾ ਮੈਨੂੰ ਬਾਹਰ ਕੱਢ ਦੇ, ਮੈਂ ਤੇਰੀ ਅਰਦਾਸ ਕਰੂੰਗਾ, ਜਿੰਨੀਆਂ ਗਲਤੀਆਂ ਕੀਤੀਆਂ ਉਹਨਾਂ ਦਾ ਕੋਈ ਖਿਆਲ ਨਹੀਂ ਕਰੂੰਗਾ, ਹੁਣ ਮੈਂ ਤੇਰੇ ਨਾਲ ਲੜ ਲੱਗੂੰਗਾ, ਪਰ ਜਦੋਂ ਵੀ ਅਸੀਂ ਬਾਹਰ ਆ ਜਾਂਦੇ ਹਾਂ, 2-3 ਸਾਲ ਦੇ ਬੱਚੇ ਆ, ਦੇਖੋ ਉਹਨੂੰ ਖੁਸ਼ੀ ਦਾ ਨਹੀਂ ਪਤਾ ਹੁੰਦਾ, ਉਹਨੂੰ ਗਮੀ ਦਾ ਨਹੀਂ ਪਤਾ ਹੁੰਦਾ, ਬੱਚਾ ਜਿਹੜਾ 2 ਸਾਲ ਦਾ ਉਹਦੇ ਘਰ ਚ ਡੈਥ ਵੀ ਹੋ ਜਾਵੇ ਤਾਂ ਵੀ ਹੱਸ ਪੈਂਦਾ, ਜੇ ਕੋਈ ਖੁਸ਼ੀ ਹੋ ਜਾਵੇ ਉਹ ਰੋ ਵੀ ਪੈਂਦਾ, ਪਰ ਥੋੜਾ ਥੋੜਾ ਵੱਡਾ ਹੋਈ ਜਾਂਦਾ, ਉਹਦਾ ਦੁਨੀਆਂ ਦੇ ਨਾਲ ਅਟੈਚਮੈਂਟ ਹੋਈ ਜਾਂਦੀ ਹੈ, ਤੇ ਫਿਰ ਉਹ ਦੁਨੀਆਂ ਦੇ ਨਾਲ ਲੱਗ ਜਾਂਦਾ, ਉਹਨੂੰ ਪਤਾ ਹੁੰਦਾ ਦੁੱਖ ਕੀ ਹੈ ਤੇ ਗਮੀ ਕੀ ਹੈ, ਜਦੋਂ ਕਿ ਉਹਨੂੰ ਹਕੀਕਤ ਨਹੀਂ ਪਤਾ ਹੁੰਦਾ, ਸੋ ਫਿਰ ਦੁਨੀਆਂ ਦੀਆਂ ਮੈਲਾਂ ਦੇ ਵਿੱਚ ਲਿਬੜ ਜਾਂਦਾ, ਉਹ ਕੋਸ਼ਿਸ਼ ਕਰਦਾ, ਖੁਸ਼ੀ ਤਾਂ ਉਹ ਚਾਹੁੰਦਾ, ਹਰ ਬੰਦਾ ਚਾਹੁੰਦਾ ਕਿ ਮੈਨੂੰ ਖੁਸ਼ੀ ਮਿਲੇ, ਪਰ ਉਹ ਖੁਸ਼ੀ ਕਿੱਥੋਂ ਲੱਭਦਾ? ਖੁਸ਼ੀ ਉਹ ਪੈਸੇ ਚੋਂ ਲੱਭਦਾ, ਖੁਸ਼ੀ ਉਹ ਸੈਕਸ ਚੋਂ ਲੱਭਦਾ, ਖੁਸ਼ੀ ਉਹ ਪਾਵਰ ਚੋਂ ਲੱਭਦਾ, ਖੁਸ਼ੀ ਉਹ ਵੱਡੇ ਵੱਡੇ ਮਹਿਲਾਂ ਚੋਂ ਲੱਭਦਾ, ਵੱਡੇ ਵੱਡੇ ਬਿਜ਼ਨਸ ਬਣਾ ਕੇ ਲੱਭਣ ਦੀ ਕੋਸ਼ਿਸ਼ ਕਰਦਾ, ਪਰ ਅੱਜ ਤੱਕ ਤਾਂ ਕਿਸੇ ਨੂੰ ਮਿਲੀ ਨਹੀਂ। ਕਿਉਂਕਿ ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਬ ਪਾਈਏ, ਜੇ ਭੇਦੀ ਲੀਜੀਏ ਸਾਥ, ਭੇਦੀ ਲਿਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲਮੀ ਪਹੁੰਚਾ ਜਾਏ। ਕਿ ਚੀਜ਼ ਗੁੰਮ ਕਿਤੇ ਹੋਈ ਹੈ, ਸੱਚਾ ਸੁੱਖ ਹੈ ਕਿਤੇ? ਲੱਭਦੇ ਫਿਰਦੇ ਅਸੀਂ ਜੰਗਲਾਂ ਚ, ਪਹਾੜਾਂ ਚ, ਤੀਰਥਾਂ ਚ, ਪਾਣੀਆਂ ਚ, ਮੰਦਰਾਂ ਚ, ਗੁਰਦੁਆਰਿਆਂ ਚ, ਮਸਜਿਦ ਚ, ਕਿਤਾਬਾਂ ਚ, ਪਰ ਉਹ ਜਿਹੜਾ ਸੱਚਾ ਸੁੱਖ ਹੈ ਸਾਡੇ ਅੰਦਰ ਹੈ। ਉਹ ਸੱਚੇ ਸੁੱਖ ਦੀ ਪ੍ਰਾਪਤੀ ਅਸੀਂ ਕਿਵੇਂ ਕਰਨੀ ਹੈ? ਉਹਦੇ ਲਈ ਪੋਸੀਬਿਲਿਟੀ ਇੱਕੋ ਹੀ ਹੈ ਕਿ ਜਿੰਨਾ ਚਿਰ ਤੱਕ ਅਸੀਂ ਅਜਿਹੇ ਪੇਤੀ ਕੋਲ ਨਹੀਂ ਜਾਂਦੇ, ਉਨਾ ਚਿਰ ਤੱਕ ਅਸੀਂ ਅੰਦਰਲੋਂ ਸੱਚਾ ਸੁੱਖ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਜੇ ਅਸੀਂ ਨੈਗਰਾ ਫਾਲ ਜਾਣਾ ਹੋਵੇ, ਕੋਈ ਇੰਡੀਆ ਤੋਂ ਬੰਦਾ ਆਇਆ ਹੋਵੇ, ਜਿੰਨਾ ਮਰਜ਼ੀ ਗੂਗਲ ਕਰ ਲੇ, ਜਿੰਨਾ ਮਰਜ਼ੀ ਯੂਟਿਊਬ ਦੇਖ ਲੇ, ਜਿੰਨੀਆਂ ਮਰਜ਼ੀ ਉਹ ਗਾਈਡ ਬੁੱਕਸ ਪੜ੍ਹ ਲੈਣ, ਪਰ ਉਹ ਉਨਾ ਚਿਰ ਤੱਕ ਕਾਮਯਾਬ ਨਹੀਂ ਹੁੰਦਾ। ਉਨਾ ਚਿਰ ਤੱਕ ਉਹ ਬਾਹਲਾ ਆਨੰਦ ਨਹੀਂ ਮਾਣ ਸਕਦਾ, ਜਿੰਨਾ ਚਿਰ ਤੱਕ ਜੇ ਉਹਨੂੰ ਕੋਈ ਬੰਦਾ ਟੱਕਰ ਜੇ ਵੀ ਆਦਾ, ਯਾਰ ਮੈਂ ਨੈਗਰਾ ਫਾਲ ਤਕਰੀਬਨ ਮਹੀਨੇ ਬਾਅਦ ਚਲੇ ਜਾਂਦਾ, ਮੈਨੂੰ ਪਤਾ ਕਿੱਥੋਂ ਪਾਣੀ ਦੇਖਣਾ, ਕਿੱਥੇ ਪਾਰ ਕਰਨੀ ਆ, ਕਿੱਥੇ ਰੋਟੀ ਖਾਣੀ ਆ, ਕਿੱਥੇ ਸੌਣਾ, ਉਹ ਤੁਹਾਨੂੰ 2 ਮਿੰਟ ਚ ਲੈ ਜੂਗਾ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਅੰਦਰੋਂ ਸੁੱਖ ਪ੍ਰਾਪਤ ਕਰ ਲਿਆ, ਅੰਦਰ ਜਾਂਦਾ ਹੋਵੇ, ਅੰਦਰਲਾ ਸਫ਼ਰ ਤੈਅ ਕਰਦਾ ਹੋਵੇ, ਉਹਨੂੰ ਅਸੀਂ ਗੁਰੂ ਕਹਿ ਲਓ, ਟੀਚਰ ਕਹਿ ਲਓ, ਦੋਸਤ ਕਹਿ ਲਓ, ਸਪਿਰਚੁਅਲ ਪਰਫੈਕਟ ਮਾਸਟਰ ਕਹਿ ਲਓ, ਕਾਮਲ ਮੁਰਸ਼ਿਦ ਕਹਿ ਲਓ, ਉਹ ਬੰਦੇ ਦੀ ਜਦੋਂ ਅਸੀਂ ਕੰਪਨੀ ਕਰਦੇ ਹਾਂ, ਫਿਰ ਡੈਫੀਨੇਟਲੀ ਉਹਦੀ ਕੰਪਨੀ ਨਾਲ ਸਾਨੂੰ ਅਸੀਂ ਉੱਥੇ ਹੀ ਪਹੁੰਚ ਜਾਂਦੇ ਜਿੱਥੇ ਉਹ ਪਹੁੰਚਿਆ ਸੀਗਾ। ਕਈ ਵਾਰੀ ਸਾਡੇ ਦਿਮਾਗ 'ਚ ਸਵਾਲ ਪੈਦਾ ਹੁੰਦਾ ਕਿ ਜਿਹੜੇ ਸਤਿਗੁਰੂ ਨੇ, ਪੂਰਨ ਕਾਮਲ ਮੁਰਸ਼ਦ ਨੇ, ਉਹਨਾਂ ਦੀ ਕੰਪਨੀ ਦਾ ਕੀ ਫਾਇਦਾ? ਆਪਣੀ ਮਿਹਨਤ ਨਾ ਕਰ ਲਓ, ਆਪਣ ਲਈ ਜੇ ਮਿਲੇ ਵਿਛੜ ਕਿਉਂ ਰੋਵਣ? ਆਪਣੀ ਕੋਸ਼ਿਸ਼ ਦੇ ਨਾਲ ਕਦੇ ਵੀ ਕੋਈ ਬੰਦਾ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਆਪਣੀ ਕੋਸ਼ਿਸ਼ ਨਾਲ ਤਾਂ ਅਸੀਂ ਡਾਕਟਰ ਨਹੀਂ ਬਣ ਸਕੇ ਸੀ, ਆਪਣੀ ਕੋਸ਼ਿਸ਼ ਨਾਲ ਤਾਂ ਅਸੀਂ BA ਨਹੀਂ ਕਰ ਸਕਦੇ ਸੀ, ਆਪਣੀ ਕੋਸ਼ਿਸ਼ ਨਾਲ ਤਾਂ ਅਸੀਂ ਰੀਅਲ ਸਟੇਟ ਦਾ ਸਰਟੀਫਿਕੇਟ ਜਾਂ ਲਾਇਸੈਂਸ ਲਿਆ, ਸਾਨੂੰ ਵੀ ਉੱਥੇ ਗਾਈਡੈਂਸ ਕਰ ਲੈਣੀ ਪਈ। ਸੋ ਇਸ ਕਰਕੇ ਸਾਨੂੰ ਕਿਸੇ ਬੰਦੇ ਦੀ ਜ਼ਰੂਰ ਲੋੜ ਹੈ, ਉਹ ਜਿਹੜਾ ਉਸ ਫੀਲਡ ਦੇ ਵਿੱਚ ਐਕਸਪਰਟ ਹੋਵੇ। ਜੇ ਦੁਨੀਆਂ ਦੀ ਨੌਲੇਜ ਲੈਣੀ ਹੈ, ਦੁਨੀਆਂ ਦਾ ਐਕਸਪਰਟ ਹੋਵੇ। ਜੇ ਅੰਦਰਲੀ ਨੌਲੇਜ ਲੈਣੀ ਹੈ ਤਾਂ ਅੰਦਰ ਦਾ ਐਕਸਪਰਟ ਹੋਵੇ। ਉਹ 'ਚ ਕੋਈ ਪਹਿਰਾਵੇ ਦੀ ਗੱਲ ਨਹੀਂ ਵੀ ਚਿੱਟੇ ਕੱਪੜੇ ਪਾਉਣੇ ਆ, ਪੀਲੇ ਪਾਉਣੇ ਆ, ਕੌਮਾਂ ਦੇ ਸ਼ੂਜ਼ ਲਾਉਣੇ ਆ, ਸੰਗਤ ਕਿੰਨੀ ਆ, ਕਿੱਡੇ ਵੱਡੇ ਡੇਰੇ ਨੇ, ਕਾਰਾਂ 'ਚ ਆ, ਜਹਾਜ਼ 'ਚ ਆ, ਨਹੀਂ। ਜਿਹੜਾ ਵੀ ਮਿਹਨਤ ਕਰੂਗਾ ਉਹ ਤਰੱਕੀ ਹੋਜੂ, ਚਾਹੇ ਉਹ ਰੁਲਦੂ ਰਾਮ ਹੋਵੇ, ਚਾਹੇ ਉਹ ਮਹਿੰਦਰ ਸਿੰਘ ਹੋਵੇ। ਜਿਹਨੇ ਵੀ ਮਿਹਨਤ ਕੀਤੀ ਹੈ, ਜੇ ਕੋਈ ਟੀਚਰ ਸਕੂਲ ਚ ਲੱਗ ਗਿਆ, ਜਿਹਨੇ ਮਿਹਨਤ ਕੀਤੀ, BA ਕੀਤੀ, BED ਕੀਤੀ, MED ਕੀਤੀ, ਉਹਦੇ ਵਿੱਚ ਇਹ ਦੇਖਿਆ ਗਿਆ ਵੀ ਇਹਨੇ ਲਾਲ ਕੱਪੜੇ ਪਾਏ ਨੇ, ਇਹਨੇ ਨਿੱਕਰ ਪਾਈ ਹੈ, ਹਰੀਜਨ ਹੈ, ਚੂੜਾ ਹੈ, ਬਾਣੀਆ ਹੈ, ਖੱਤਰੀ ਹੈ, ਚੂੜਾ, ਸੁਨਿਆਰਾ ਹੈ, ਕੌਣ ਹੈ? ਜਿਹਨੇ ਵੀ ਮਿਹਨਤ ਕੀਤੀ ਉਤਰ ਗਿਆ। ਇਸੇ ਤਰ੍ਹਾਂ ਹੀ ਜਿਹੜਾ ਵੀ ਬੰਦਾ ਅੰਦਰ ਮਿਹਨਤ ਕਰਦਾ ਉਤਰ ਜਾਂਦਾ, ਤੇ ਉਹ ਸਾਡਾ ਟੀਚਰ, ਉਹਦੀ ਰਹਿਨਮਾਈ ਦੀ ਸਾਨੂੰ ਲੋੜ ਹੈ। ਸੋ ਗੁਰੂ ਦੇ ਬਿਨਾਂ ਸਾਡੀ ਕਦੇ ਵੀ ਤਰੱਕੀ ਨਹੀਂ ਹੋ ਸਕਦੀ। ਉਹ ਗੁਰੂ ਸਾਨੂੰ ਕੀ ਦੱਸਦਾ? ਗੁਰੂ ਦੱਸਦਾ, ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹ ਰਗ ਮੇ ਹੈ ਦਿਲ ਵਰ ਪੇ ਜਾਣੇ ਕੇ ਲੀਏ। ਕਿ ਇਧਰ ਉਧਰੋਂ ਭੜਕਣ ਦੀ ਲੋੜ ਨਹੀਂ, ਜਿਹੜੇ ਤੂੰ ਵਰਤ ਰੱਖਦਾ, ਪੂਜਾ ਪਾਠ ਕਰਦਾ, ਸਵੇਰੇ ਸ਼ਾਮ ਜੋਤਾਂ ਜਗਾਉਣਾ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਪਰ ਮੈਂ ਇਹ ਮੇਰਾ ਵਿਸ਼ਵਾਸ ਹੈ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਪਰ ਜੇ ਅਸਲੀ ਫਾਇਦਾ ਲੈਣਾ ਨਾ, ਤਾਂ ਤੈਨੂੰ ਅੰਦਰ ਵੜਨਾ ਪਊਗਾ। ਉਹ ਸਾਨੂੰ ਪੇਟੀ ਦਊਗਾ। ਉਹ ਕਿਵੇਂ ਦੇਊਗਾ? ਉਹ ਗੁਰਮੰਤਰ ਦਿੰਦਾ। ਮੇਰੇ ਯੂਟਿਊਬ ਦੇ ਉੱਤੇ ਮੈਂ ਤੁਸੀਂ ਦੇਖੋਗੇ ਨੈਕਸਟ ਵੀਕ 4-5 ਟੌਪਿਕ ਇਹੀ ਨੇ। ਗੁਰਮੰਤਰ ਕਿਹਨੂੰ ਕਹਿੰਦੇ ਨੇ? ਗੁਰੂ ਮੰਤਰ ਦੇਣ ਤੋਂ ਬਾਅਦ ਸਾਨੂੰ ਕੀ ਦੱਸਦਾ? ਸਿਮਰਨ ਕਿਵੇਂ ਕਰਨਾ ਹੈ, ਧਿਆਨ ਕਿਵੇਂ ਧਰਨਾ ਹੈ, ਧਿਆਨ ਧਰਨ ਤੋਂ ਬਾਅਦ ਜਿਉਂਦੇ ਜੀ ਕਿਵੇਂ ਮਰਨਾ ਹੈ। ਇਹ ਟੌਪਿਕ ਮੇਰੇ ਯੂਟਿਊਬ ਦੇ ਉੱਤੇ 10-10-15 ਮਿੰਟ ਦੇ ਆਉਂਦੇ ਨੇ। ਤੁਸੀਂ ਉਹਦੇ ਬਾਰੇ ਸਿੰਪਲ ਤਰੀਕੇ ਨਾਲ ਤੁਸੀਂ ਸੁਣ ਵੀ ਸਕਦੇ ਹੋ, ਦੇਖ ਵੀ ਸਕਦੇ ਹੋ। ਉਹ ਮੈਂ ਤਾਂ ਦਿੰਦਾ ਕਿਉਂਕਿ ਮੈਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕੀਤੀਆਂ, ਮੈਂ ਓਪਨਲੀ ਕਹਿ ਰਿਹਾ। ਪਹਿਲਾਂ ਮਹਾਰਾਜ ਚਰਨ ਸਿੰਘ ਜੀ ਤੋਂ ਸਿੱਖਿਆ, ਉਹਨਾਂ ਦੀ ਛਤਰ ਛਾਇਆ ਨਾ ਕੀਤਾ ਕੰਮ, ਮਿਹਨਤ ਕੀਤੀ, ਆਪ ਪੜ੍ਹਾਈ ਕੀਤੀ, PhD ਕੀਤੀ, ਕੰਪੈਰੇਟਿਵ ਰਿਲੀਜਨ ਚ ਬੁੱਕਸ ਵੀ ਲਿਖੀਆਂ ਤੇ ਨਾਲ ਮਿਹਨਤ ਕੀਤੀ। ਐਵੇਂ ਗੱਲਾਂ ਨਹੀਂ ਵੀ ਡੇਰੇ ਗੇੜੇ ਕੱਟਿਆ ਜਾਂ ਸੇਵਾ ਦੇ ਗੇੜੇ ਕੱਟਿਆ ਜਾਂ ਇੱਧਰ ਉੱਧਰ ਪੁੰਨਦਾਨ ਕਰ ਲਿਆ। ਮਿਹਨਤ ਕਰਨੀ ਪਊਗੀ, ਬਿਨਾਂ ਮਿਹਨਤ ਤੋਂ ਖਹਿੜਾ ਨਹੀਂ ਛੁੱਟਣਾ। ਜਿੰਨੀ ਮਰਜ਼ੀ ਭੱਜ ਲਓ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਆਪਣਾ ਜਾਤੀ ਤਜਰਬਾ ਦੱਸਦਾ, ਮਿਹਨਤ ਕਰਨੀ ਪਊਗੀ। ਜਦੋਂ ਤੁਸੀਂ ਮਿਹਨਤ ਕਰ ਲਓਗੇ, ਫਿਰ ਉਹ ਗੁਰੂ ਤੁਹਾਨੂੰ ਮੰਤਰ ਦਿੰਦਾ, ਮੰਤਰ ਦੇ ਕੇ ਸਮਝਾਉਂਦਾ ਵੀ ਭਾਈ ਸਾਹਿਬ ਜਿਸ ਤਰ੍ਹਾਂ ਆਪਾਂ ਡਾਕਟਰ ਦੇ ਕੋਲੇ ਜਾਂਦੇ ਹਾਂ ਨਾ ਕਿ ਜੀ ਮੈਨੂੰ ਸ਼ੂਗਰ ਦੀ ਬਿਮਾਰੀ ਹੈ, ਮੇਰੀਆਂ ਕਿਡਨੀ ਫੇਲ ਹੋ ਗਈਆਂ, ਮੈਨੂੰ ਗੰਦੇ ਡਕਾਰ ਆਉਂਦੇ ਨੇ, ਮੈਨੂੰ ਚੱਕਰ ਆਉਂਦੇ ਨੇ, ਡਾਕਟਰ ਕੀ ਕਰਦਾ? ਡਾਕਟਰ ਕਹਿੰਦਾ ਜੀ ਇਹ ਤੈਨੂੰ ਸ਼ੂਗਰ ਹੈ ਨਾ, ਆਹਾ ਤੂੰ ਗਲੈਵੋਰਾਈਜ਼ ਦੀ ਲੈ ਲੈ, ਮੈਟਫਰਮ ਵੀ ਲੈ ਲੈ, ਜਾਂ ਹੋਰ ਕੋਈ ਇੰਜੈਕਸ਼ਨ ਲਗਾ ਲੈ, ਐਪੀਪੈਨ ਲਗਾ ਲੈ, ਐਪੀਪੈਨ ਲਗਾ, ਰੱਖਿਆ ਕਰ, ਕੁਛ ਰੱਖਿਆ ਕਰ। ਪਰ ਨਾਲ ਨਾਲ ਡਾਕਟਰ ਕਹਿੰਦਾ ਕਿ ਭਾਈ ਸਾਹਿਬ ਆਹ ਤਾਂ ਦਵਾਈ ਹੈਗੀ ਤੇਰੇ ਕੋਲ ਸ਼ੂਗਰ ਦੇ ਲਈ, ਪਰ ਤੈਨੂੰ ਐਕਸਰਸਾਈਜ਼ ਵੀ ਕਰਨੀ ਪਊ, ਤੈਨੂੰ ਸਮੋਸੇ ਵੀ ਘਟਾਉਣੇ ਪੈਣਗੇ, ਤੈਨੂੰ ਬਰਫੀ ਤੇ ਗੁਲਾਬ ਜਾਮਨਾਂ ਵੀ ਘਟਾਉਣੀਆਂ ਪੈਣਗੀਆਂ, ਚਾਹ ਚ ਮਿੱਠਾ ਵੀ ਘਟਾਉਣਾ ਪਊਗਾ। ਸੋ ਉਹਦੇ ਨਾਲ ਨਾਲ ਸਾਨੂੰ ਕੁਛ ਇੰਸਟਰਕਸ਼ਨ ਵੀ ਦਿੰਦਾ ਬਾਹਰੋਂ। ਜਦੋਂ ਅਸੀਂ ਕਹੇ ਨੀ ਵੀ ਦਵਾਈ ਵਧਾਈ ਚਲੋ, ਦਵਾਈ ਵਧਾਈ ਚਲੋ, ਜਿਵੇਂ ਮੇਰੇ ਵਰਗਾ ਮੂਰਖ, ਮੈਂ ਤੁਹਾਨੂੰ ਸਿੱਧੀ ਗੱਲ ਦਾ, ਮੇਰੀ ਸ਼ੂਗਰ ਵੱਧ ਗਈ ਸੀ ਪਿਛਲੇ 2-3 ਵੀਕਾਂ ਤੋਂ। ਮੈਂ ਲੋਕ ਚੋਰੀ ਛਿਪ ਕੇ ਬਰਫੀ ਬੁਰਫੀ ਫਰਿਜੋਂ ਕੱਢ ਕੇ ਜੋ ਘਰ ਵਾਲੇ ਨਹੀਂ ਹੁੰਦੇ ਜੀ ਖਾ ਲਾਂਦਾ ਸੀਗਾ, ਕਦੇ ਖੰਜੂਰਾਂ ਖਾ ਲਈਆਂ, ਕਦੇ ਜੇ ਕੁਝ ਸਵਾਦ ਲੱਗਿਆ ਤਾਂ ਫਰੂਟ ਹੀ ਖਾਈ ਗਏ, ਜੇ ਮੰਦਰ ਚ ਗਏ ਤਾਂ ਖੀਰ ਦੇਖਿਆ ਵੀ ਘਰ ਦੇ ਇੱਧਰ ਉੱਧਰ ਨੇ, ਫਟਾਫਟ ਗਲਾਸ ਭਰ ਕੇ ਹੋਰ ਪੀ ਲਿਆ। ਉਹ ਸਵੇਰੇ ਸ਼ੂਗਰ ਪਹਿਲਾਂ 6 ਹੁੰਦੀ, ਫਿਰ 7, ਫਿਰ 8-9, ਦਵਾਈਆਂ ਕਿ ਵਧਾਈ ਚੱਲੋ। ਆਪਣੇ ਆਪ ਨੂੰ ਰਿਅਲਾਈਜ਼ ਕੀਤਾ ਵੀ ਕਿਡਨੀ ਫੇਲ ਹੋ ਗਈ ਨਾ, ਫਿਰ ਰੋਜ਼ਾਨਾ ਡਾਇਲਸਿਸ ਹੋਇਆ ਕਰਨਗੇ, ਫਿਰ ਡਾਈਪਰ ਲੱਗਿਆ ਕਰਨਗੇ ਹਸਪਤਾਲ ਚ, ਫੇਰ ਡਰ ਗਿਆ। ਹੁਣ ਮੈਂ ਮੰਦਰ ਚ ਕੱਲ ਹੀ ਗਿਆ ਸੀਗਾ, ਘਰਦਿਆਂ ਨੇ ਜੋਰ ਲੜਾਇਆ ਇੱਕ ਚਮਚਾ ਖੀਰ ਦਾ ਖਾ ਲਓ, ਮੈਂ ਕਿਹਾ ਨਹੀਂ ਖਾਣੀ ਕਿਉਂਕਿ ਮੈਨੂੰ ਪਤਾ ਜ਼ਹਿਰ ਹੈ ਮੇਰੇ ਲਈ। ਸੋ ਮੈਂ ਗੱਲ ਦੱਸਣੀ ਚਾਹੁੰਦਾ ਵੀ ਡਾਕਟਰ ਦੀਆਂ ਹਦਾਇਤਾਂ ਦੇ ਉੱਤੇ ਚੱਲਣਾ ਪਊ, ਪਰ ਉਹ ਨਾਲ ਦਵਾਈ ਲੈਣੀ ਪਊਗੀ। ਇਸੇ ਤਰ੍ਹਾਂ ਹੀ ਜਿਹੜੇ ਪੂਰਨ ਟੀਚਰ ਹੁੰਦੇ ਨੇ, ਸਪਿਰਚੁਅਲ ਟੀਚਰ ਹੁੰਦੇ ਨੇ, ਉਹ ਕਹਿੰਦੇ ਨੇ ਬੇਟਾ ਜਾਂ ਭਾਈ ਸਾਹਿਬ, ਤੂੰ ਆਪਣਾ ਬਾਹਰੋਂ ਜਿਹੜੀਆਂ ਮੈਲਾਂ ਨੇ ਨਾ, ਉਹਨੂੰ ਖਤਮ ਕਰਨੀਆਂ ਪੈਣੀਆਂ। ਜੇ ਤੂੰ ਠੱਗੀ ਠੋਰੀ ਕਰੇਗਾ, ਕਰੈਕਟਰ ਲੈਸ ਹੋਏਗਾ, ਨਿੰਦਿਆ ਚੁਗਲੀ ਕਰੇਗਾ, ਹੇਰਾ ਫੇਰੀਆਂ ਕਰੇਗਾ, ਤੇ ਨਾਲ ਕਹੇਗਾ ਮੈਂ 2.5 ਘੰਟੇ ਚੌਂਗੜੀ ਮਾਰਨਾ, ਭੁੱਲ ਜਾ, ਤੇਰਾ ਕੁਛ ਨਹੀਂ ਬਣਨਾ। ਜਿਵੇਂ ਬੈਂਕ ਚ $10 ਜਮ੍ਹਾਂ ਕਰਾ ਤੇ 10 ਦੇ ਜਾ ਕੇ ਸਮੋਸੇ ਖਾ ਲੈ, ਬੈਲੈਂਸ ਤਾਂ 0 ਹੈ ਨਾ। ਸੋ ਇਹੀ ਪੂਰਨ ਸੰਤ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਵੀ ਤੂੰ ਪਾਠ ਵੀ ਕਰਨਾ, ਪੂਜਾ ਵੀ ਕਰਨੀ ਹੈ, ਮੈਡੀਟੇਸ਼ਨ ਵੀ ਕਰਨਾ, ਸਿਮਰਨ ਵੀ ਕਰਨੀ ਹੈ, ਧਿਆਨ ਵੀ ਲਾਉਣਾ, ਪਰ ਨਾਲ ਨਾਲ ਬਾਹਰੋਂ ਵੀ ਚੰਗਾ ਬਣਨਾ। ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ, ਉਸ ਕੋ ਬਿਠਾਨੇ ਕੇ ਲੀਏ। ਕੁਛ ਦਿਨ ਪਹਿਲਾਂ ਮੇਰੇ ਮਿੱਤਰ ਨੇ ਮੈਨੂੰ ਫੋਨ ਕੀਤਾ ਵੀ ਇੰਝ ਕਰਕੇ ਜੀ, ਫਲਾਣੀ ਪ੍ਰੋਪਰਟੀ ਵਿਕ ਰਹੀ ਹੈ, ਉਹ 37 ਮਿਲੀਅਨ ਦੀ ਹੈ, ਉਹਦਾ ਫਟਾਫਟ ਵੱਡਾ ਟਾਵਰ ਹੋ ਜੂਗਾ, ਤੇ ਤੁਸੀਂ ਲੈ ਲਓ, ਤੁਹਾਡੇ ਕੋਲ ਪੈਸੇ ਨੇ, ਤੁਹਾਡੇ ਬੱਚੇ ਸਾਰੇ ਡਾਕਟਰ ਨੇ, ਜੇ ਤੁਸੀਂ ਲੈ ਲਓ ਮਾਲੋ ਮਾਲ ਹੋ ਜਾਓਗੇ। ਮੈਂ ਸੁਣੀ, ਮੈਂ ਕਿਹਾ ਜੀ ਤੁਸੀਂ ਜਦੋਂ ਬੰਦ ਕਰ ਦਿਓ, ਸੱਚੀ ਗੱਲ ਕਹਿਣਾ, ਬੇਸ਼ੱਕ ਉਹ ਸੁਣ ਵੀ ਰਹੇ ਹੋਣਗੇ। ਮੈਂ ਉਹਨਾਂ ਨੂੰ ਕਿਹਾ ਜਦੋਂ ਤੁਸੀਂ ਬੋਲ ਲਿਆ ਫਿਰ ਮੈਂ 2 ਮਿੰਟ ਬੋਲਣਾ ਚਾਹੁੰਦਾ। ਉਹ ਕਹਿੰਦੇ ਹਾਂਜੀ ਤੁਸੀਂ ਬੋਲੋ। ਮੈਂ ਕਿਹਾ ਬਿਨਾਂ ਕੁਛ ਇੰਟਰਪਟ ਕੀਤੇ ਮੇਰੀ ਸੁਣ ਦੋ, ਤੁਸੀਂ ਮੈਨੂੰ ਕਿਹਾ ਵੀ 37 ਮਿਲੀਅਨ ਦਾ ਟਾਵਰ ਬਹੁਤ ਵੱਡਾ ਖੜਾ ਹੋਜੂਗਾ, ਤੇ ਵੱਡੇ ਸਾਰੇ ਆਪਣੇ ਫਟਾਫਟ ਕੰਡੋਮੀਨੀਅਮ ਵਿਕ ਜਾਣਗੇ, ਪੈਸਾ ਹੀ ਪੈਸਾ ਹੋਜੂਗਾ। ਕਹਿੰਦੇ ਹਾਂ, ਪਰ ਮੈਂ ਕਿਹਾ ਜਿਹੜਾ ਟਾਵਰ ਆਪਾਂ ਖੜਾ ਕਰਨਾ ਚਾਹੁੰਦੇ ਹਾਂ ਉਹ ਤਾਂ ਖੜਾ ਹੋਜੂ, ਪਰ ਮੇਰਾ ਟਾਵਰ ਤਾਂ ਥੱਲੇ ਨੂੰ ਜਾਣ ਵਾਲਾ, 70 ਸਾਲ ਦਾ ਹੋ ਗਿਆ, ਮੈਂ ਤਾਂ ਜ਼ਮੀਨ ਚ ਪੈਣ ਵਾਲਾ, ਮੈਂ ਉਹ ਦੂਜੇ ਟਾਵਰ ਨੂੰ ਕਾਹਦੇ ਲਈ ਖੜਾ ਕਰਨਾ। ਸੋ ਮੇਰਾ ਆਪਣਾ ਫਰਮ ਵਿਸ਼ਵਾਸ ਆ ਕਿ ਪੈਸਾ ਮਗਰ ਭੱਜੇ ਫਿਰੋ, ਜਾਣਾ ਭਾਈ ਸਾਹਿਬ ਖਾਲੀ ਆ ਤਾਂ ਅਸੀਂ ਕਰੀ ਜਾਂਦੇ ਹਾਂ, ਪਰ ਫਿਰ ਵੀ ਲਾਲਚ ਨਹੀਂ ਛੱਡਦੇ। ਸੋ ਪੂਰਨ ਸਤਿਗੁਰੂ ਆਪਣੀ ਇਗਜ਼ਾਮਪਲ ਵੀ ਦਿੰਦੇ ਨੇ, ਉਹ ਆਪ ਪਹਿਲਾਂ ਬਣ ਕੇ ਦਿਖਾਉਂਦੇ ਨੇ। ਜਿਸ ਤਰ੍ਹਾਂ ਕਿਸੇ ਸੰਤ ਕੋਲੇ ਗਿਆ ਸੀ ਨਾ ਵੀ ਮੁੰਡੇ ਦੇ ਫੋੜੇ ਨਿਕਲਦੇ ਨੇ, ਤੇ ਉਹਨੂੰ ਕਹਿੰਦਾ ਅਗਲੇ ਹਫ਼ਤੇ ਆਈ, ਅਗਲੇ ਹਫ਼ਤੇ ਕਹਿੰਦੇ ਗੁੜ ਨਾ ਖਾਇਆ ਕਰ। ਉਹ ਕਹਿੰਦੇ ਜੀ ਇਹ ਤਾਂ ਤੁਸੀਂ ਪਹਿਲਾਂ ਵੀ ਕਹਿ ਸਕਦੇ। ਕਹਿੰਦਾ ਪਿਛਲੇ ਹਫ਼ਤੇ ਮੈਂ ਗੁੜ ਖੁਦ ਖਾਂਦਾ ਸੀ, ਜਦੋਂ ਮੈਂ ਖੁਦ ਖਾਂਦਾ ਸੀ ਮੈਂ ਇਹਨੂੰ ਕਿਵੇਂ ਨਸੀਹਤ ਕਰਾਂ। ਸੋ ਜਿਹੜੇ ਅਸਲੀ ਸੰਤ ਹੁੰਦੇ ਨੇ ਉਹ ਆਪਣੇ ਤੇ ਪਹਿਲਾਂ ਲਾਗੂ ਕਰਦੇ ਨੇ। ਤੁਹਾਨੂੰ ਤਾਂ ਕਹਿੰਦੇ ਨੇ ਚੌਂਕੜੀ ਮਾਰੋ, ਆਪ ਬਾਹਰ ਜਾ ਕੇ ਡਰਾਮੇ ਕਰਦੇ ਨੇ, ਵੱਡੇ ਵੱਡੇ ਲੋਕਾਂ ਨਾਲ ਮਿਲਦੇ ਨੇ, ਗਰੀਬ ਬੰਦੇ ਨੂੰ ਕੌਣ ਪੁੱਛਦਾ ਉੱਥੇ, ਗਰੀਬ ਗਰੂਬ ਨੂੰ ਕੋਈ ਨਹੀਂ ਲਾਉਣ ਦਿੰਦਾ। ਉਹ ਜਿਹੇ ਸੰਤ ਨਹੀਂ ਹੁੰਦੇ, ਜਿਹੜਾ ਅਸਲੀ ਸੰਤ ਹੁੰਦੇ ਨੇ ਕੋਟਨ ਨੇ ਕੋਟ, ਕਿਉਂਕਿ ਜਿਹੜੇ ਹੀਰੇ ਹੁੰਦੇ ਨੇ ਉਹ ਬੋਰੀਆਂ ਚ ਨਹੀਂ ਭਰੇ ਹੋਏ ਹੁੰਦੇ, ਸ਼ੇਰ ਕਦੇ ਝੁੰਡਾਂ ਚ ਨਹੀਂ ਰਹਿੰਦੇ। ਹਾਂਜੀ, ਇਸੇ ਤਰ੍ਹਾਂ ਹੀ ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ, ਜਿਨ੍ਹਾਂ ਦੇ ਪੱਲੇ ਕੁਛ ਹੁੰਦਾ ਨਾ, ਉਹ ਲੁਕ ਛਿਪ ਕੇ ਰਹਿੰਦੇ ਨੇ ਉਹਨਾਂ ਦੇ ਕੋਲੇ। ਉਸੇ ਤਰ੍ਹਾਂ ਉਹਨਾਂ ਦੀ ਹੁੰਦੀ ਹੈ ਗੱਲ, ਜਿਵੇਂ ਸੈਂਟ ਦੀ ਸ਼ੀਸ਼ੀ ਬੰਦ ਕਰਦੀ ਹੈ, ਜਿੱਥੇ ਬੰਦ ਪਈ ਹੈ ਨਾ ਉਹਦੇ ਵਿੱਚੋਂ ਵੀ ਖੁਸ਼ਬੂ ਆਉਂਦੀ ਹੈ। ਜਿਹੜੇ ਬੰਦੇ ਧੀਆਂ ਪੁੱਤ ਦੇਈ ਜਾਂਦੇ ਨੇ, ਬਿਮਾਰੀਆਂ ਠੀਕ ਕਰੀ ਜਾਂਦੇ ਨੇ, ਪੈਸੇ ਦਾ ਚੜਾਵਾ ਲਈ ਜਾਂਦੇ ਨੇ, ਧੀਆਂ ਪੁੱਤਾਂ ਨੂੰ ਆਪਣਿਆਂ ਨੂੰ ਮਾਲੋ ਮਾਲ ਕਰੀ ਜਾਂਦੇ ਨੇ, ਤੇ ਤੁਹਾਨੂੰ ਸਵਾਲ ਜਵਾਬ ਪੁੱਛ ਕੇ ਇਹਦੇ ਨਾਲ ਲੜਾਦਾ ਉਹਦੇ ਨਾਲ ਲੜਾਤਾ, ਸਮਝੌਤੇ ਕਰਾਉਂਦੇ ਫਿਰਦੇ ਨੇ, ਕੰਪਨੀ ਉਹਨਾਂ ਦੀ ਮਾੜੇ ਲੋਕਾਂ ਦੇ ਨਾਲ ਹੈ, ਉਹ ਤੁਹਾਡਾ ਕੀ ਕਲਿਆਣ ਕਰਨਗੇ, ਉਹ ਬਾਹਰੋਂ ਡਰਾਮਾ ਕਰਦੇ ਨੇ। ਇੱਥੇ ਸਾਨੂੰ ਚਾਹੀਦਾ ਕਿ ਉਹੋ ਜਿਹਾ ਪੁਰਸ਼ ਜਿਹੜਾ ਸਾਨੂੰ ਜੇ ਅੰਦਰ ਤਰੱਕੀ ਕਰਨੀ ਹੈ, ਅੰਦਰੋਂ ਉਹਦੀ ਖੁਦ ਤਰੱਕੀ ਹੋਈ ਹੋਵੇ। ਸੋ ਉਹ ਸਾਨੂੰ ਕੀ ਸਮਝਾਉਂਦੇ ਨੇ ਕਿ ਅੰਦਰੋਂ ਤੁਸੀਂ ਸਿਮਰਨ ਕਰਨਾ, ਧਿਆਨ ਧਰਨਾ, ਇਹ ਵੀ ਨਹੀਂ ਹੈ ਵੀ ਇਸ ਸਵੇਰੇ ਕਰਨਾ, ਸਵੇਰੇ ਕਰੋ, ਇਟਸ ਮਚ ਬੈਟਰ ਟਾਈਮ। ਤੁਸੀਂ ਅੰਮ੍ਰਿਤ ਵੇਲੇ ਉੱਠੋ 3-4-5 ਵਜੇ, ਉਸ ਵੇਲੇ ਨੀਂਦ ਬਹੁਤ ਵਧੀਆ ਹੁੰਦੀ ਹੈ, ਘਰਾੜੇ ਬੜੇ ਵਧੀਆ ਆਉਂਦੇ ਨੇ, ਆਪਾਂ ਜਾਂ ਫੇਰ ਕਰ ਲਾਂਗੇ, ਚਲੋ ਫੇਰ ਕਰ ਲਾਂਗੇ। ਜਿਹੜੇ ਹੁੰਦੇ ਨਾ ਇਹ ਜਿਹੜੇ ਘਰਾੜੇ ਮਾਰਨੇ ਆ ਨਾ, ਇਹ ਮਾਰੀ ਚੱਲੋ, ਸੂਰਬੀ ਤਾਂ ਮਾਰਦੇ ਹੀ ਨੇ, ਫਿਰ ਅਖੀਰ ਚ ਟਾਈਮ ਨਾ ਗਲਜੂਗਾ, ਆਪ ਪਛਤਾਏ ਹੋਤ ਕਿਆ, ਜਾਂ ਚਿੜੀਆ ਚੁੱਗੀ ਖੇਤ, ਜਦੋਂ ਹਸਪਤਾਲ ਚ ਪੈ ਗਏ, ਸਾਹ ਔਖੇ ਆਉਣੇ ਹੋ ਗਏ, ਫਿਰ ਕੋ ਪਾਠ ਕਰ ਲੈਣਾ ਸੀ, ਰੱਬ ਦਾ ਨਾਮ ਲੈ ਲੈਣਾ ਸੀਗਾ, ਉਦੋਂ ਲੈਣ ਦਾ ਕੀ ਫਾਇਦਾ ਜੀ, ਜਦੋਂ ਲਿਆ ਹੀ ਨਹੀਂ। ਹੁਣ ਕਈ ਬੰਦੇ ਸੋਚਦੇ ਨੇ, ਮੈਂ ਤੁਹਾਨੂੰ ਇੱਕ ਆਪਣੀ ਐਗਜ਼ਾਮਪਲ ਦੇ ਦੇਣਾ, ਉਹ ਕਿਸੇ ਸਾਡੇ ਰਿਸ਼ਤੇਦਾਰ ਨੇ ਕਿਹਾ, ਕਹਿੰਦਾ ਜੀ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਵੀ ਉਹ ਹੁਣ ਤਾਂ ਇਹਨਾਂ ਦਾ ਯੰਗ ਬੱਚੇ ਨੇ, ਇਹਨਾਂ ਨੂੰ ਮਿਹਨਤ ਕਰਨ ਦੀ ਲੋੜ ਹੈ, 40 ਘੰਟੇ ਦਾ ਘੱਟੋ ਘੱਟ ਕੰਮ ਕਰਿਆ, ਕਹਿੰਦੇ 20 ਘੰਟੇ ਕੰਮ ਕਰਦੇ ਨੇ, ਹੁਣ ਤਾਂ ਇਹ ਮਿਹਨਤ ਕਰਕੇ ਪੈਸੇ ਕਮਾਉਣ ਦਾ ਸਮਾਂ, ਤੇ ਜਦੋਂ 40-50 ਸਾਲ ਦੇ 60 ਸਾਲ ਉਦੋਂ ਫਿਰ ਆਰਾਮ ਕਰਕੇ ਐਸ਼ ਕਰ, ਮੈਂ ਕਿਹਾ ਜੀ ਕੋਈ ਨੀ ਮੈਂ ਤੁਹਾਡਾ ਮੈਸੇਜ ਦੇ ਦੂੰਗਾ ਉਹਨਾਂ ਨੂੰ। ਜਦੋਂ ਮੈਂ ਆਪਣੇ ਬੱਚਿਆਂ ਨੂੰ ਕਿਹਾ ਵੀ ਤੁਹਾਡੇ ਰਿਸ਼ਤੇਦਾਰ ਆਏ ਕਹਿੰਦੇ ਸੀ, ਕਹਿੰਦੇ ਅਸੀਂ ਇਹਦਾ ਜਵਾਬ ਆਪ ਹੀ ਦੇ ਦਿਆਂਗੇ। ਮੈਂ ਉਹਨਾਂ ਨੂੰ ਇੱਕ ਦਿਨ ਮਿਲੇ ਤੇ ਮੈਂ ਕਿਹਾ ਜੀ ਇਹ ਇਹਨਾਂ ਨੂੰ ਤੁਹਾਡਾ ਮੈਸੇਜ ਦਿੱਤਾ ਸੀ, ਇਹਨਾਂ ਨੂੰ ਸੁਣ ਲਓ। ਕਹਿੰਦੇ ਅੰਕਲ ਜੀ ਗੱਲ ਹੈਗੀ ਇਹ, ਤੁਸੀਂ ਕਹਿੰਦੇ ਹੁਣ ਮਿਹਨਤ ਕਰੋ ਤੇ ਬਾਅਦ ਚ ਐਸ਼ ਕਰੀਓ, ਸਾਨੂੰ ਦੱਸੋ ਵੀ ਪਹਿਲਾਂ ਤਾਂ ਅਸੀਂ ਮਿਹਨਤ ਕੀਤੀ ਪੜ੍ਹਾਈ ਦੀ, ਕਿੰਨੀਆਂ ਕਿੰਨੀਆਂ ਮੋਟੀਆਂ ਕਿਤਾਬਾਂ ਪੜ੍ਹੀਆਂ, ਦਸ ਦਸ ਗਿਆਰਾਂ ਗਿਆਰਾਂ ਸਾਲ, ਗਿਆਰਾਂ ਸਾਲ ਮਿਹਨਤ ਕਰਨ ਤੋਂ ਬਾਅਦ ਹੁਣ ਅਸੀਂ ਐਸ਼ ਹੀ ਕਰ ਰਹੇ ਹਾਂ। ਜੇ ਅਸੀਂ 40 ਘੰਟੇ ਫੇਰ ਖੋਤੇ ਹੀ ਬਣੇ ਰਹੇ ਤੇ ਫਿਰ ਅਸੀਂ ਕਦੋਂ ਐਸ਼ ਕਰਾਂਗੇ? 60 ਸਾਲ ਦੀ ਕੀ ਗਰੰਟੀ ਹੈ, 50 ਸਾਲ ਦੀ ਕੀ ਗਰੰਟੀ ਹੈ? ਇਸ ਕਰਕੇ ਅਸੀਂ ਇੰਨੇ ਕੁ 20 ਘੰਟੇ ਕੰਮ ਕਰਕੇ ਸਾਨੂੰ ਖਾਣਾ ਪੀਣਾ ਸਾਡਾ ਬਹੁਤ ਹੋ ਜਾਂਦਾ ਤੇ ਉਹਦੇ ਨਾਲ ਅਸੀਂ ਜਿਮ ਵੀ ਜਾਣੇ, ਉਹਦੇ ਨਾਲ ਗੇਮ ਵੀ ਖੇਡਾਂ, ਬੱਚਿਆਂ ਨੂੰ ਵੀ ਟਾਈਮ ਦੇ ਦਿੰਦੇ। ਸੋ ਕਹਿਣ ਦਾ ਮੇਰਾ ਮਤਲਬ ਹੈ ਕਰੋ ਤਾਂ ਜਦੋਂ ਮਰਜ਼ੀ ਭਗਤੀ, ਪਰ ਜਿਹੜੀ ਭਗਤੀ ਹੁਣ ਕਰ ਲਾਂਗੇ ਨਾ ਕੱਲ ਕਿਹਨੇ ਦੇਖਿਆ ਕਿਹੋ ਜਿਹਾ ਹੋਣਾ। ਸੋ ਅੱਜ ਜਿਹੜੀ ਭਗਤੀ ਆ ਗੁਰੂ ਇਹੀ ਸਮਝਾਉਂਦੇ ਨੇ, ਸੰਤ ਮਹਾਂਪੁਰਸ਼ ਇਹੀ ਸਮਝਾਉਂਦੇ ਨੇ, ਭਾਈ ਸਾਹਿਬ ਅੱਜ ਦੇ ਬਾਰੇ ਸੋਚ, ਸਵੇਰੇ ਉੱਠ, ਰੋਜ਼ਾਨਾ ਦੀਆਂ ਐਕਟੀਵਿਟੀਜ਼ ਦੇ ਵਿੱਚ ਸੁਧਾਰ ਲਿਆ, ਨਿੰਦਿਆ ਚੁਗਲੀ ਜਦੋਂ ਸਵੇਰੇ ਉੱਠਦੇ ਆ ਤੁਸੀਂ ਆਰਾਮ ਨਾਲ ਸੋਚ ਲਿਓ। ਮੈਂ ਆਪਣੇ ਤੇ ਵੀ ਲਾਗੂ ਕਰਦਾ, ਸਭ ਤੋਂ ਪਹਿਲਾਂ ਜਿਹੜਾ ਉੱਠਦੇ ਨਾ ਕੱਲ ਯੁੱਗ ਦੇ ਵਿੱਚ, ਸਭ ਤੋਂ ਪਹਿਲਾਂ ਆਪਾਂ ਫੋਨ ਨੂੰ ਹੱਥ ਮਾਰਦੇ ਹਾਂ, ਦੇਖੀਏ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ, ਫੇਸਬੁੱਕ ਤੇ ਕੀ ਆਇਆ, ਵਟਸਐਪ ਤੇ ਕੀ ਆਇਆ, ਯੂਟਿਊਬ ਤੇ ਕੀ ਆਇਆ। ਜੇ ਨਹੀਂ ਹੈਗਾ ਤੇ ਕੋਈ ਮੇਰੀ ਵਰਗੀ ਉਮਰ ਚ ਹੁੰਦਾ ਅਖਬਾਰ ਪੜ੍ਹਦਾ ਜਾਂ ਟੀਵੀ ਲਾ ਲੈਂਦਾ, ਖ਼ਬਰਾਂ ਦੇਖੋ ਵੀ ਪੰਜਾਬ ਚ ਕੀ ਹੋ ਗਿਆ, ਕਿ ਮੋਦੀ ਸਾਹਿਬ ਜਿੱਤ ਗਏ ਕਿ ਨਹੀਂ ਜਿੱਤ ਗਏ, ਜਸਟਿਨ ਟਰੂਡੋ ਨੇ ਹੁਣ ਰਿਜ਼ਾਈਨ ਦਿੱਤਾ ਕਿ ਨਹੀਂ ਦਿੱਤਾ, ਉਹ ਪੀਸੀ ਪਾਰਟੀ ਵਾਲੇ ਕੀ ਕਰਦੇ ਨੇ ਗੁਰਦੁਆਰੇ ਚ, ਕੀ ਨਗਰ ਕੀਰਤਨ ਹੋ ਰਿਹਾ ਨਹੀਂ ਕਿ ਨਹੀਂ ਹੋ ਰਿਹਾ, ਕਈ ਹੋਰ ਪੁੱਠੀਆਂ ਆਦਤਾਂ ਦੇ ਬੋਆ ਹੁੰਦੇ ਨੇ, ਉਹ ਬਿਸਤਰੇ ਚ ਉੱਠਣਗੇ ਡੱਬੀ ਕੱਢਦੇ ਨੇ, ਕੱਢ ਕੇ ਸਿਗਰਟ ਮੂੰਹ ਚ ਲਾਈ ਤੇ ਪੀਂਦੇ ਨੇ, ਉਹਨਾਂ ਦਾ ਇਹ ਕੰਮ ਹੈ ਸਵੇਰੇ ਸਵੇਰੇ। ਕਈ ਦਾਰੂ ਦੀ ਬੋਤਲ ਫ੍ਰਿਜ ਚ ਜਾ ਕੇ ਪੀਂਦੇ ਨੇ, ਕਈ ਚਿੱਟਾ ਹੀ ਨਾ ਕਰਦੇ ਨੇ। ਹਰ ਬੰਦੇ ਦੀ ਆਪਣੀ ਆਪਣੀ ਐਕਟੀਵਿਟੀ ਹੈ, ਦੇਖੋ ਵੀ ਕਿਹੜੀ ਐਕਟੀਵਿਟੀ ਤੁਹਾਡੇ ਲਈ ਵਧੀਆ। ਸੰਤ ਸਤਿਗੁਰੂ ਕਹਿੰਦੇ ਨੇ ਵੀ ਕੰਪਨੀ ਤੁਸੀਂ ਵਧੀਆ ਰੱਖੋ, ਕੰਪਨੀ ਦਾ ਅਸਰ ਕਿਵੇਂ ਹੁੰਦਾ? ਕਿਸੇ ਬੰਦੇ ਨੇ ਕਿਸੇ ਕੋਈ ਮਹਾਰਾਜ ਜੀ ਸਾਡੇ ਸਤਸੰਗ ਕਰਦੇ ਸੀਗੇ, ਉਹਨਾਂ ਦਿਨਾਂ ਚ ਭਲੇ ਟਾਈਮ ਸੀਗੇ, ਲੋਕ ਪੁੱਛ ਲੈਂਦੇ ਸੀਗੇ, ਗਰਮੀ ਬੜੀ ਪੈਂਦੀ ਸੀ ਜੂਨ ਜੁਲਾਈ ਚ, ਕੋਈ ਪਿੱਛੋਂ ਮੁੰਡਾ ਉੱਠਿਆ, ਉਹ ਕਹਿੰਦਾ ਹਜ਼ੂਰ ਇੱਕ ਮੇਰਾ ਸਵਾਲ ਹੈ, ਉਹ ਕਹਿੰਦੇ ਹਾਂ ਬੇਟਾ ਪੁੱਛ, ਕਹਿੰਦਾ ਜੀ ਤੁਸੀਂ ਕਹਿੰਦੇ ਹੋ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀ, ਸੇ ਬਾਹਰ ਤਾਂ ਚਲੋ ਠੀਕ ਹੈ, ਪਰ ਅੰਦਰਲੀ ਕੰਪਨੀ ਦਾ ਜਾਂ ਸੰਤ ਮਹਾਂਪੁਰਸ਼ ਦੀ ਕੰਪਨੀ ਦਾ ਫਾਇਦਾ ਕੀ ਹੈ? ਵੀ ਉਹਨਾਂ ਦੇ ਨਾਲ ਰਹੋ, ਉਹਨਾਂ ਦੇ ਅਸਰ ਕਰੋ, ਸਤਸੰਗ ਸੁਣੋ, ਕੀ ਫਾਇਦਾ ਉਹਦਾ? ਜਦੋਂ ਉਹਨੇ ਕਿਹਾ ਵੀ ਤੁਹਾਡੀ ਕੰਪਨੀ ਦਾ ਫਾਇਦਾ ਕੀ ਹੈ, ਉਹ ਕਹਿੰਦੇ ਬੇਟਾ ਤੂੰ ਐਂ ਕਰ ਸਟੇਜ ਤੇ ਆ ਜਾ, ਉਹ ਸਟੇਜ ਤੇ ਆ ਗਿਆ, ਸੰਗਤ ਵੀ ਦੇਖ ਰਹੀ ਸੀਗੀ, ਹੁਣ ਸਟੇਜ ਤੇ ਏਅਰ ਕੰਡੀਸ਼ਨ ਲੱਗਿਆ ਸੀ, ਪੱਖੇ ਲੱਗੇ ਸੀ, ਉਹ ਆ ਕੇ ਬਹਿ ਗਿਆ, ਕਹਿੰਦੇ ਨੇੜੇ ਹੋ ਕੇ ਬਹਿ ਜਾ, ਬੈਠ ਗਿਆ। ਮਹਾਰਾਜ ਜੀ ਨੇ ਆਪਣਾ ਸਤਸੰਗ ਕੰਟੀਨਿਊ ਰੱਖਿਆ, ਜਦੋਂ ਕੰਟੀਨਿਊ ਰੱਖਿਆ ਉਹ ਤਾਂ ਮੁੰਡਾ ਸੋਚ ਰਿਹਾ ਕਿ ਮੇਰੇ ਸਵਾਲ ਦਾ ਜਵਾਬ ਦੇਣਗੇ, ਤੇ ਮਹਾਰਾਜ ਜੀ ਨੇ ਜਦੋਂ ਸਤਸੰਗ ਖਤਮ ਕੀਤਾ ਉਹ ਫੇਰ ਖੜਾ ਹੋ ਗਿਆ, ਕਹਿੰਦਾ ਹਜ਼ੂਰ ਤੁਸੀਂ ਮੇਰੇ ਸਵਾਲ ਦਾ ਤਾਂ ਜਵਾਬ ਦਿੱਤਾ ਨਹੀਂ। ਕਹਿੰਦੇ ਬੇਟਾ ਤੇਰਾ ਕਿਹੜਾ ਸਵਾਲ ਸੀ? ਕਹਿੰਦਾ ਮੈਂ ਪੁੱਛਿਆ ਸੀਗਾ ਕਿ ਪੂਰਨ ਸੰਤ ਸਤਿਗੁਰੂ ਦੀ ਕੰਪਨੀ ਦਾ ਕੀ ਫਾਇਦਾ ਹੁੰਦਾ ਤੇ ਤੁਸੀਂ ਜਵਾਬ ਦਿੱਤਾ ਹੀ ਨਹੀਂ, ਸਤਸੰਗ ਖਤਮ ਕਰਤਾ। ਕਹਿੰਦਾ ਬੇਟਾ ਮੈਂ ਤਾਂ ਸੋਚਿਆ ਸੀ ਵੀ ਤੈਨੂੰ ਸਮਝ ਆ ਗਿਆ ਹੋਣਾ ਕਿ ਸਤਿਗੁਰੂ ਦੀ ਪੂਰਨ ਸੰਤਾਂ ਦੀ ਸਤ ਕੰਪਨੀ ਦਾ ਕੀ ਅਸਰ ਹੁੰਦਾ। ਕਹਿੰਦਾ ਜੀ ਮੈਨੂੰ ਤਾਂ ਸਮਝ ਨਹੀਂ ਪਈ। ਕਹਿੰਦਾ ਦੇਖ ਜਦੋਂ ਤੂੰ ਬਾਹਰੋਂ ਦੂਰ ਬੈਠਾ ਸੀਗਾ, ਗਰਮੀ ਲੋਹੜੇ ਦੀ ਸੀ, ਤੇਰੇ ਕੱਪੜੇ ਪਸੀਨੇ ਨਾਲ 4000 ਦੇ ਮੱਥੇ ਦੇ ਤਰੇਲਾਂ ਆਈਆਂ ਸੀਗੀਆਂ, ਜਦੋਂ ਤੈਨੂੰ ਮੈਂ ਸਟੇਜ ਤੇ ਆਪਣੇ ਕੋਲੇ ਬੁਲਾ ਲਿਆ ਫਿਰ ਤੈਨੂੰ ਪਸੀਨਾ ਆਇਆ? ਕਹਿੰਦਾ ਨਾ ਜੀ ਫਿਰ ਤਾਂ ਬਹੁਤ ਵਧੀਆ ਠੰਡ, ਮਿੱਠੀ ਮਿੱਠੀ ਠੰਡ ਆਉਂਦੀ ਸੀ। ਕਹਿੰਦਾ ਫਿਰ ਅਸਰ ਜਿਹੜਾ ਏਅਰ ਕੰਡੀਸ਼ਨ ਲਾਇਆ, ਪੱਖਾ ਲਾਇਆ, ਤੇਰੇ ਕਰਕੇ ਲਾਇਆ ਸੀ ਕਿ ਮੇਰੇ ਕਰਕੇ? ਕਹਿੰਦਾ ਜੀ ਤੁਹਾਡੇ ਕਰਕੇ। ਕਹਿੰਦਾ ਲਾਇਆ ਮੇਰੇ ਕਰਕੇ ਸੀ, ਫਾਇਦਾ ਤੂੰ ਵੀ ਲੈ ਗਿਆ। ਇਸੇ ਤਰ੍ਹਾਂ ਹੀ ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ ਉਹ ਮਿਹਨਤ ਕਰਦੇ ਨੇ, ਸਵੇਰੇ ਸਵੇਰੇ ਉੱਠ ਕੇ ਜਦੋਂ ਵੀ ਟਾਈਮ ਮਿਲਦਾ ਉਹ ਪਰਮਾਤਮਾ ਦੇ ਨਾਲ ਮਿਹਨਤ ਕਰਦੇ ਨੇ, ਤੇ ਜਦੋਂ ਮਿਹਨਤ ਕਰਕੇ ਅੰਦਰੋਂ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ, ਫਿਰ ਪਰਮਾਤਮਾ ਦੀਆਂ ਰਹਿਮਤਾਂ ਉਹਨਾਂ ਦੇ ਉੱਤੇ ਬਾਛੜ ਬਣ ਕੇ ਟਪਕਦੀ ਆ, ਮੀਂਹ ਨਹੀਂ ਇਕੱਲਾ ਬਾਛੜ ਹੁੰਦੀ ਹੈ। ਸੋ ਜਦੋਂ ਬਾਛੜ ਪੈਂਦੀ ਹੈ ਤੇ ਉਹਦਾ ਫਾਇਦਾ ਦੂਜੇ ਵੀ ਲੈ ਲੈਂਦੇ ਨੇ, ਜਿਵੇਂ ਕਿ ਤੂੰ ਲੈ ਲਿਆ। ਸੋ ਇਸੇ ਤਰ੍ਹਾਂ ਪੂਰਨ ਸੰਤ ਸਤਿਗੁਰੂ ਦੀ ਕੰਪਨੀ ਦਾ ਬਹੁਤ ਅਸਰ ਹੋਣਾ ਹੁੰਦਾ, ਪਰ ਹੋਣਾ ਉਹ ਪੂਰਨ ਸੰਤ ਸਤਿਗੁਰੂ ਚਾਹੀਦਾ। ਮੈਂ ਆਪਣੇ ਯੂਟਿਊਬ ਦੇ ਉੱਤੇ ਦੱਸੇ ਨੇ ਕਿ ਅਸਲੀ ਸੰਤਾਂ ਦੇ ਕੀ ਗੁਣ ਨੇ, ਉਹ ਪਿੱਛੇ ਜੇ ਪਿਛਲੇ ਹਫ਼ਤੇ ਹੀ ਯੂਟਿਊਬ ਤੇ ਆਏ ਨੇ। ਨਕਲੀ ਸੰਤ ਕਿਹੜੇ ਹੁੰਦੇ ਨੇ ਇੰਡੀਆ 'ਚ ਤਾਂ ਭਰੇ ਪਏ ਨੇ, ਤੇ ਚੰਗੇ ਸੰਤ ਕਿਹੜੇ ਹੁੰਦੇ ਨੇ, ਤੇ ਹੌਲੀ ਹੌਲੀ ਰੂਹਾਨੀ ਜਿਹੜੀ ਹੁੰਦੀ ਹੈ ਸ਼ਕਤੀ ਉਹ ਕਿਸ ਤਰ੍ਹਾਂ ਰਿਚੁਅਲਸ ਦੇ ਵਿੱਚ ਚੇਂਜ ਹੋ ਜਾਂਦੀ ਹੈ, ਇਹ ਵੀ ਟੌਪਿਕ ਦੇ ਉੱਤੇ ਗੱਲਬਾਤ ਕੀਤਾ। ਕਿਸੇ ਨੂੰ ਕੋਈ ਪਿੰਨ ਪੁਆਇੰਟ ਨਹੀਂ, ਜੋ ਮੇਰੇ ਜਾਤੀ ਤਜਰਬੇ ਨੇ ਮੈਂ ਬੇਫਿਕਰ ਹੋ ਕੇ ਬੇਖੌਫ ਹੋ ਕੇ ਕਹਿੰਦਾ ਕਿ ਜੋ ਮੈਂ ਆਪਣੇ ਕੋਲ ਸਿੱਖਿਆ ਉਹ ਕਹਿੰਦਾ, ਤੁਸੀਂ ਵੀ ਇਹੀ ਗੱਲ ਕਹਿੰਦੇ ਵੀ ਚੰਗੀ ਕੰਪਨੀ ਰੱਖਿਆ ਕਰੋ। ਜਦੋਂ ਆਪਾਂ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਜੁਹਾਰੀਆਂ ਦੀ ਕੰਪਨੀ ਕਰਾਂਗੇ ਤੇ ਜੂਆ ਖੇਡਣ ਦੀ ਆਦਤ ਆਟੋਮੈਟਿਕਲੀ ਪੈ ਜੂਗੀ। ਆ ਸਾਨੂੰ ਹੁਣ ਨੈਗਰਾ ਫਾਲਸ ਲੈ ਕੇ ਗਏ ਪਿਛਲੇ ਸਾਲ, ਪਿਛਲੇ ਮਹੀਨੇ, ਸੀਨੀਅਰ ਦੀ ਕੰਪਨੀ ਸੀਗੀ, ਉੱਥੇ ਕਹਿੰਦੇ ਜੀ $30 ਦੀ ਟਿਕਟ ਹੈ ਬੱਸ ਦੀ, ਤੇ ਉੱਥੇ ਸਾਨੂੰ $35 ਦੀ ਕਸੀਨੋ ਚ ਫ੍ਰੀ ਮਿਲੂਗੀ। ਉਹ ਸਾਨੂੰ ਦੇ ਦੀਆਂ 35-35 ਦੀਆਂ, ਸਾਰੇ ਬੰਦੇ ਖੇਡੇ, ਕਈ ਜਿੱਤ ਵੀ ਗਏ ਤੇ ਕਈ ਹਾਰ ਵੀ ਗਏ। ਜਿਹੜੇ ਹਾਰ ਗਏ ਮੈਂ ਕਹਿੰਦਾ ਥੈਂਕ ਯੂ ਵੈਰੀ ਮਚ, ਉਹਨਾਂ ਨੂੰ ਸ਼ਾਬਾਸ਼, ਕਿਉਂਕਿ ਅੱਗੇ ਤੋਂ ਨਹੀਂ ਖੇਡਣਗੇ। ਜਿਹੜੇ ਜਿੱਤ ਗਏ ਉਹ ਕਾਲਜਾਲ ਚ ਫਸ ਲਾਲਚ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਕਹਿੰਦੇ ਉਹਨੂੰ ਕਹਿੰਦੇ ਲਾਲਚ ਤਾਂ ਨਹੀਂ ਕਹਿੰਦੇ ਮਤਲਬ ਉਹ ਹੈਬਿਟ ਬਣ ਜੂਗੀ ਵੀ ਹੁਣ ਜਿੱਤਿਆ ਹੁਣ ਫਿਰ ਜਿੱਤੂ ਅਖੀਰ ਚ ਘਰ ਹੀ ਵੇਖ ਜਾਂਦੇ ਕਿਤੇ ਯੂਏ ਚ ਵੀ ਕੋਈ ਜਿੱਤਿਆ ਯੂਏ ਚ ਤਾਂ ਕੌਰਵ ਨਹੀਂ ਜਿੱਤੇ ਸੀਗੇ ਯੂਏ ਚ ਤਾਂ ਪਾਂਡਵ ਨਹੀਂ ਜਿੱਤੇ ਸੀ ਆਪਣਾ ਸਾਰਾ ਕੁਛ ਹੀ ਬਰਬਾਦ ਕਰ ਲਿਆ ਸੀ ਦ੍ਰੋਪਦੀ ਨੂੰ ਵੀ ਵਿਚਾਰੀ ਨੂੰ ਆਪਣੀ ਸਾੜੀ ਲਾਉਣੀ ਪਈ ਸੀਗੀ ਸੋ ਇਸ ਕਰਕੇ ਯੂਏ ਦੀਆਂ ਪੁੱਠੀਆਂ ਆਦਤਾਂ ਨਾ ਜਿਹੋ ਜਿਹੀ ਕੰਪਨੀ ਪੁੱਠੀਆਂ ਆਦਤਾਂ ਛੇਤੀ ਸਿੱਖ ਲੈਂਦਾ ਤੁਸੀਂ ਕਿਸੇ ਨਾਲ ਚਲੇ ਜਾਓ ਕੰਪਨੀ ਰੱਖੋ ਸ਼ਾਮ ਨਾਲ ਜਾਂਦਾ ਜਾ ਕੇ ਹੋਟਲ ਚੋਂ ਕਹਿੰਦਾ ਯਾਰ ਮਾੜੀ ਮੋਟੀ ਬੀਅਰ ਪੀ ਲੈ ਦਾਰੂ ਪੀ ਲਓ ਕਹਿੰਦਾ ਨਾ 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 ਮੈਂ ਨਹੀਂ ਪੀਤਾ ਉਹ ਕਹਿੰਦਾ ਮਾੜਾ ਜਿਹਾ ਮੂੰਹ ਤੇ ਜੀਭ ਤੇ ਟੱਚ ਕਰ ਲਿਆ ਹੁਣ ਐਡੀ ਕੰਪਨੀ ਉਹ ਜੀਭ ਤੇ ਇੱਕ ਤੁਪਕਾ ਜਿਹਾ ਲਾਇਆ ਨਹੀਂ ਦੇਖ ਲਓ ਮੁੜ ਕੇ ਬੋਤਲਾਂ ਹੀ ਖਾਲੀ ਕਰਦੇ ਹਾਂ ਅਸੀਂ ਕੰਪਨੀ ਦਾ ਅਸਰ ਹੀ ਹੈ ਸੋ ਪੂਰਨ ਸੰਤ ਸਤਿਗੁਰੂ ਦੀ ਕੰਪਨੀ ਦੇ ਵਿੱਚ ਜਾ ਕੇ ਸਾਨੂੰ ਪਤਾ ਲੱਗਦਾ ਕਿ ਸਾਡੀ ਜ਼ਿੰਦਗੀ ਜਿਉਣ ਦਾ ਪਰਪਸ ਕੀ ਹੈ ਉਹ ਸਾਨੂੰ ਸਮਝਾਉਂਦੇ ਨੇ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜਿਉਂ ਬਨ ਫਲ ਪੱਕ ਪੋਏ ਗਿਰੇ ਬਹੁਰ ਨਾ ਲਾਗੇ ਡਰ ਉਹ ਕਹਿੰਦੇ ਬੇਟਾ ਉਹ ਦਰਖਤ ਨਾਲ ਦੇਖ ਉਹ ਦਰਖਤ ਨਾਲ ਅੰਬ ਟੁੱਟ ਕੇ ਡਿੱਗ ਪਿਆ ਹੁਣ ਮੁੜ ਕੇ ਨਹੀਂ ਜੁੜਨਾ ਇਸੇ ਤਰ੍ਹਾਂ ਹੀ ਜਿਹੜਾ ਤੇਰੇ ਅੰਦਰ ਜਿਹੜੇ ਸਾਹ ਚੱਲਦੇ ਨੇ ਆਦਮੀ ਕਹਿੰਦੇ ਕੀ ਨੇ ਆਦਮੀ ਆਦਮ ਸਾਹ ਆ ਗਿਆ ਅਸੀਂ ਆਦਮੀ ਆ ਸਾਹ ਨਿਕਲ ਗਿਆ ਡੈਡ ਬੋਡੀ ਆ ਸੋ ਇਸ ਡੈਡ ਬੋਡੀ ਬਣਨ ਤੋਂ ਪਹਿਲਾਂ ਇਸ ਦਾ ਅਸੀਂ ਫਾਇਦਾ ਉਠਾ ਲਈਏ ਫਾਇਦਾ ਅਸੀਂ ਤਾਂ ਹੀ ਉਠਾਵਾਂਗੇ ਜੇ ਅਸੀਂ ਆਪਣੇ ਆਪ ਤੇ ਡਿਟਰਮੀਨੇਸ਼ਨ ਕਰਾਂਗੇ ਆਪਣੇ ਆਪ ਨੂੰ ਡਿਟਰਮਿਨ ਕਰਾਂਗੇ ਅਸੀਂ ਲੋਕਾਂ ਦੇ ਭੰਬਲ ਭੂਸਿਆਂ ਦੇ ਵਿੱਚ ਪੈ ਕੇ ਨਾ ਵੀ ਉਹ ਵੀ ਜਾਂਦਾ ਮੈਂ ਵੀ ਜਾਂਦਾ ਉਹ ਵੀ ਸੇਵਾ ਕਰਦਾ ਮੈਂ ਵੀ ਕਰਦਾ ਉਹ ਵੀ ਮੂਵੀ ਦੇਖਦਾ ਮੈਂ ਵੀ ਦੇਖਦਾ ਲੋਕਾਂ ਦੇ ਮਾਗਰ ਨਹੀਂ ਜੇ ਸ਼ਾਬਾਸ਼ ਮਿਲੂਗੀ ਤਾਂ ਤੁਹਾਨੂੰ ਮਿਲੂਗੀ ਜਦੋਂ ਫਸਟ ਆਉਣੇ ਹੋ ਜੇ ਕੱਲ ਨੂੰ IAS ਅਫਸਰ ਬਣਗੇ ਤਾਂ ਤੁਹਾਡੀ ਲੋਕ ਜਾਇਜ਼ਾ ਕਰਨਗੇ ਇਹ ਨਹੀਂ ਤੁਹਾਡੀ ਕੰਪਨੀ ਦੀ ਹੋਊਗੀ ਜੇ ਛਿੱਤਰ ਖਾਓਗੇ ਤਾਂ ਤੁਸੀਂ ਕਹੋਗੇ ਇਹ ਨਹੀਂ ਵੀ ਤੁਸੀਂ ਫਲਾਣੇ ਬੰਦੇ ਦੀ ਕੰਪਨੀ ਕੀਤੀ ਹੈ ਆਪਣੀ ਜਿਹੜੀ ਜ਼ਿੰਦਗੀ ਮਿਲੀ ਹੈ ਇਹਦਾ ਫਾਇਦਾ ਉਠਾਓ ਜਾਣੇ ਅਸੀਂ ਰੋਜ਼ ਹੀ ਹਾਂ ਵੀ ਅਸੀਂ ਪਾਠ ਕਰਾਂਗੇ ਮਹਾਰਾਜ ਜੀ ਕਿਹਾ ਕਰਦੇ ਸੀ ਦੇਅਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ ਕਈ ਜਾਂਦੇ ਹਾਂ ਸਤਸੰਗ ਚ ਵੀ ਜਾਂਦੇ ਹਾਂ ਫਸਟ ਕਲਾਸ ਘਰਾੜੇ ਹੁੰਦੇ ਜਿਹੜੇ ਬੰਦੇ ਨੂੰ ਕਦੇ ਨੀਂਦ ਨਹੀਂ ਨਾ ਹੁੰਦੇ ਸਤਸੰਗ ਜਾਓ ਘੜਾੜਾ ਇੱਧਰ ਉੱਧਰ ਪਿੱਛੋਂ ਬੰਦਾ ਕੋਈ ਗਰਦਨ ਤੇ ਹੱਥ ਲਾਉਂਦਾ ਫੇਰ ਸਿੱਧਾ ਹੋ ਜਾਂਦਾ ਜਦੋਂ ਸਤਸੰਗ ਖਤਮ ਹੁੰਦਾ ਉਹਨੂੰ ਪੁੱਛ ਲਓ ਭਾਈ ਸਾਹਿਬ ਕਿਹੜੇ ਟੋਪਿਕ ਤੇ ਗੱਲ ਕੀਤੀ ਕੱਖ ਨਹੀਂ ਪਤਾ ਸੋ ਉਹ ਨੀਂਦ ਮਤਲਬ ਜਾ ਕੇ ਜੱਫੀ ਫਟਾ ਘੁੱਟ ਕੇ ਪਾਉਣੇ ਆ ਪਹਿਲੀ ਵਾਰ ਘੁੱਟ ਕੇ ਲਾਉਣੇ ਆ ਜੇ ਉਹਨੂੰ ਕਹੋ ਭਾਈ ਸਾਹਿਬ ਮੇਰੀ ਮੈਨੂੰ ਤੇਰੀ ਲੋੜ ਹੈ ਜਿਹੜਾ ਜੱਫੀ ਪਾਈ ਹੁੰਦੀ ਹੈ ਯਾਰ ਸਾਡੇ ਨਾਲ ਮਾੜੀ ਘਾਹ ਦੀ ਕਟਿੰਗ ਹੀ ਕਰਾਇਆ ਮਿੱਥੋਂ ਹੁੰਦੀ ਨਹੀਂ ਕਦੇ ਨਹੀਂ ਕਹਿੰਦਾ ਉਹ ਕਹਿੰਦਾ ਬਾਬਾ ਜੀ ਦੀ ਮੌਜ ਆ ਜੀ ਬਾਬਾ ਜੀ ਦੀ ਮੌਜ ਆ ਮਹਾਰਾਜ ਦੀ ਮੌਜ ਆ ਕਦੇ ਨਹੀਂ ਕੰਮ ਕਰਦੇ ਹਾਲਾਂਕਿ ਬਾਬਾ ਜੀ ਦੀ ਮੌਜ ਤੇ ਕਹਿੰਦੇ ਤੂੰ ਉਸ ਬੰਦੇ ਦੇ ਵਿੱਚ ਵੀ ਪਰਮਾਤਮਾ ਬੈਠਾ ਉਹਦੀ ਹੈਲਪ ਕਰ ਅਸੀਂ ਉੱਥੇ ਹੈਲਪ ਨਹੀਂ ਕਰਨਾ ਚਾਹੁੰਦੇ ਡਰਾਮੇਬਾਜ਼ੀ ਕਰਦੇ ਹਾਂ ਕਿਉਂਕਿ ਇਹ ਛਲ ਯੁੱਗ ਹੈ ਕੱਲ ਯੁੱਗ ਨਹੀਂ ਛਲ ਯੁੱਗ ਹੈ ਜੋ ਕੁਛ ਅਸੀਂ ਉਪਰੋਂ ਉਪਰੋਂ ਡਰਾਮੇ ਅਸੀਂ ਕਰ ਕਰਕੇ ਬਹੁਤ ਵਧੀਆ ਬਣੀਏ ਨੇ ਅੰਦਰੋਂ ਅਸੀਂ ਸ਼ੈਤਾਨ ਆ ਜਿੰਨਾ ਚਿਰ ਤੱਕ ਜਿਵੇਂ ਮੈਂ ਪਹਿਲਾਂ ਕਿਹਾ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲੀਏ ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗਸ ਐਂਡ ਅਟੈਚ ਵਿਦ ਇਨ ਜਿੰਨਾ ਚਿਰ ਤੱਕ ਤੁਸੀਂ ਮਿਹਨਤ ਨਹੀਂ ਕਰਦੇ ਜਿੰਨਾ ਚਿਰ ਦੇਖੋ ਖੰਡ ਹੈ ਗੁੜ ਹੈ ਅਸੀਂ ਚਾਹ ਦਾ ਪਾਣੀ ਉਬਾਲੀ ਜਾਓ ਉਬਾਲੀ ਵਾਓ ਜੇ ਅਸੀਂ ਉਸ ਚ ਗੁੜ ਨਹੀਂ ਪਾਵਾਂਗੇ ਮਿੱਠੀ ਕਿਵੇਂ ਹੋ ਜੂਗੀ ਪਾਉਣਾ ਪਊਗਾ ਤੁਹਾਨੂੰ ਉਹਦੇ ਵਿੱਚ ਪਾਣੀ ਚ ਉਬਲਣਾ ਪਊਗਾ ਇਸੇ ਤਰ੍ਹਾਂ ਤੁਹਾਨੂੰ ਮਿਹਨਤ ਕਰਨੀ ਪਊਗੀ ਤਾਂ ਜਾ ਕੇ ਤੁਸੀਂ ਮਿੱਠੇ ਬਣੋਗੇ ਤਾਂ ਤੁਹਾਡੇ ਫਲ ਲੱਗਣਗੇ ਅਦਰਵਾਈਜ਼ ਤਾਂ ਤੁਹਾਡੀ ਮਰਜ਼ੀ ਹੈ ਸੋ ਅੱਜ ਦਾ ਟੋਪਿਕ ਮੈਨੂੰ ਪਤਾ ਨਹੀਂ ਸੀ ਜਿੱਥੇ ਵੀ ਜਿੰਨਾ ਕੁ ਕਿਹਾ ਗਿਆ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਆਪਣੇ ਆਪ ਤੇ ਵੀ ਲਾਗੂ ਕਰਦਾ 100% ਲੋਕਾਂ ਦੀ ਪਰਵਾਹ ਨਾ ਕਰੋ ਜਿੱਥੋਂ ਤੁਹਾਨੂੰ ਫਾਇਦਾ ਮਿਲਦਾ ਜੇ ਦੁਨਿਆਵੀ ਫਾਇਦਾ ਮਿਲਦਾ ਉੱਥੇ ਤੁਸੀਂ ਆਪਣਾ ਫਾਇਦਾ ਲੈਣ ਭੱਜੇ ਨਹੀਂ ਜਾਂਦੇ ਜੇ ਬੰਦਾ ਕਹੇ ਵਾਲਮਾਰਟ ਦੇ ਉੱਤੇ ਜਿਹੜੇ ਐਪਲ ਨੇ ਜਾਂ ਓਰੇਂਜਿਸ ਨੇ 10 ਸੈਂਟ ਦੇ ਪਾਉਂਡ ਲੱਗੇ ਵੇ ਨੇ ਤੇ ਤੁਸੀਂ ਕਹਿੰਦੇ ਵੀ ਕੰਪਨੀ ਚੱਲਾਂਗੇ ਫਟਾਫਟ ਭੱਜ ਲਿਓ ਵੀ ਕਦੇ ਖਤਮ ਨਾ ਹੋ ਜਾਏ ਕਿਉਂਕਿ ਉੱਥੋਂ ਫਾਇਦਾ ਮਿਲਣਾ ਇਸੇ ਤਰ੍ਹਾਂ ਜਿੱਥੋਂ ਅੰਦਰੋਂ ਫਾਇਦਾ ਮਿਲਣਾ ਉੱਥੇ ਲੋਕਾਂ ਦੇ ਨਾਲ ਨੀ ਤੁਹਾਨੂੰ ਕੱਲੇ ਨੂੰ ਅੰਦਰ ਵੜਨਾ ਪੈਣਾ ਅੰਦਰ ਕੱਲੇ ਵੜੋ ਲੋਕਾਂ ਦਾ ਦਿਖਾਵਾ ਨਾ ਜਿੰਨਾ ਚਿਰ ਤੱਕ ਤੁਸੀਂ ਫਾਇਦਾ ਲੈਣਾ ਜੇ ਅੰਦਰਲਾ ਫਾਇਦਾ ਲੈਣਾ ਆਪਣੇ ਇੰਡੀਵਿਜੁਅਲ ਮਿਲੂਗਾ ਫਾਇਦਾ ਉੱਥੇ ਗਰੁੱਪ ਦੇ ਗਰੁੱਪ ਅੰਦਰ ਨਹੀਂ ਆਉਂਦੇ ਜਿਹੜਾ ਜਾਊਗਾ ਫਾਇਦਾ ਲੈ ਲੂਗਾ ਸੋ ਮੇਰੇ ਕੋਲ ਹੁਣ ਜਿਹੜੀ ਆਪਣਾ ਕੀ ਲੱਗਿਆ ਸੀਗਾ ਫੇਸਬੁੱਕ ਦੇ ਉੱਤੇ ਪਵਨ ਜੀ ਸਾਡੇ ਦੇਖ ਰਹੇ ਨੇ ਤੇ ਰੇਨੂ ਜੀ ਸਾਡੇ ਰੈਗੂਲਰ ਮੇਰੇ ਨੇ ਸਰੋਤੇ ਨੇ ਦਰਸ਼ਕ ਨੇ ਬਹੁਤ ਪਿਆਰੀ ਪਰਸਨੈਲਿਟੀ ਨੇ ਦੋਨੋਂ ਹੀ ਤੇ ਕੇ ਗੋਇਲ ਜੀ ਨੇ ਰਮੇਸ਼ ਜੋਧਪੁਰੀਆ ਜੀ ਦੇਖ ਰਹੇ ਨੇ ਜਗਦੀਸ਼ ਮਿੱਤਲ ਦੇਖ ਰਹੇ ਨੇ ਪਾਕਿਸਤਾਨ ਤੋਂ ਅਹਿਮਦ ਸਾਹਿਬ ਦੇਖ ਰਹੇ ਨੇ ਇਨ੍ਹਾਂ ਦੇ ਨਾਮ ਮੈਂ ਪੜ੍ਹੇ ਨੇ ਕਿਉਂਕਿ ਹੁਣ ਜੇ ਮੈਂ ਇੱਧਰ ਨੂੰ ਪੜ੍ਹਨ ਲੱਗ ਗਿਆ ਇੱਕ ਤਾਂ ਬਰੀਕ ਬੜੇ ਨੇ ਮੇਰੇ ਐਨਕਾਂ ਲਾਉਣੀਆਂ ਪੈਣੀਆਂ ਐਨਕਾਂ ਲਾਉਂਗਾ ਤਾਂ ਉਂਗੀ ਪਹਿਲਾਂ ਹੀ ਸ਼ਕਲਦਾਰ ਆਪਣੇ ਜਿਹੀ ਜੀ ਦਿੱਤੀ ਆ ਫਿਰ ਹੋਰ ਪੁੱਠੀ ਜੀ ਹੋਜੂਗੀ ਇਸ ਕਰਕੇ ਐਨਕਾਂ ਨੇ ਜਿਨ੍ਹਾਂ ਨਾਲ ਪੜ੍ਹੇ ਆ ਉਹਨਾਂ ਦਾ ਤੁਹਾਡਾ ਬਹੁਤ ਬਹੁਤ ਥੈਂਕਸ ਤੇ ਹੁਣ ਆਪਾਂ ਮੇਰੇ ਖਿਆਲ ਲਾਸਟ ਸੌਂਗ ਸੁਣਦੇ ਹਾਂ ਸੋ ਟਾਈਮ ਮੇਰੇ ਖਿਆਲ ਹੋ ਗਿਆ ਤੇ ਤੁਸੀਂ ਆਪ ਸੁਣੋ ਗਾਣਾ ਜੇ ਕੋਈ ਵੱਧ ਘੱਟ ਕੇ ਆ ਗਿਆ ਉਹਦੇ ਲਈ ਮਾਫ਼ੀ ਕੋਸ਼ਿਸ਼ ਕਰੋ ਮਗਰ ਨਾ ਲੱਗੋ ਭੇਡ ਚਾਲ ਵੀ ਭੇਡਾਂ ਦੇ ਮਗਰ ਹੁੰਦਾ ਇੱਕ ਮਰਦੀਆਂ ਨਾਲ ਹੀ ਮਰੀ ਜਾਂਦੇ ਹੋ ਭੇਡਾਂ ਇਹੀ ਮਰਦੀਆਂ ਨੇ ਭੇਡ ਚਾਲ ਬੰਦ ਕਰੋ ਆਪਣੇ ਆਪ ਦੇ ਬਾਰੇ ਸੋਚੋ ਕਿੱਥੇ ਤੁਹਾਨੂੰ ਫਾਇਦਾ ਮਿਲਦਾ ਅੰਦਰੂਨੀ ਵੀ ਤੇ ਬਾਹਰੀ ਵੀ ਉਹਦੇ ਬਾਰੇ ਸੋਚ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਬਸ ਮੈਂ ਇੰਨਾ ਹੀ ਕਹਿਣਾ ਸੀ ਸੋ ਲਾਸਟ ਗਾਣਾ
ये समझो और समझाओ, थोड़ी में मौज मनाओ, दाल रोटी खाओ, प्रभु के गुण गाओ, दाल रोटी खाओ, प्रभु के गुण गाओ। समझो और समझाओ, थोड़ी में मौज मनाओ, दाल रोटी खाओ, प्रभु के गुण गाओ, दाल रोटी खाओ, प्रभु के गुण गाओ। लंगोटी पेट में रोटी सोने को एक खटिया, सोने को एक खटिया। तन पे लंगोटी पेट में रोटी सोने को एक खटिया, सोने को एक खटिया। नफरत को दूर हटाओ और सबको गले लगाओ, दाल रोटी खाओ, प्रभु के गुण गाओ, दाल रोटी खाओ, प्रभु के गुण गाओ। बांट के आधा आधा, बांट के आधा आधा,
राधे श्याम
ओ सीताराम,
राधे श्याम
ओ सीताराम।
भूखे की भूख मिटाओ, दुनिया में नाम कमाओ, दाल रोटी खाओ, प्रभु के गुण गाओ, दाल रोटी खाओ, प्रभु के गुण गाओ।
On the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕਟਰੱਕਲਿਊਬ.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ਸੁਣੋ ਸੁਣੋ ਸੁਣੋ, ਘਰਾਂ ਦਿਓ ਮਾਲਕੋ, ਅਗਰ ਤੁਸੀਂ ਬ੍ਰੈਂਪਟਨ ਦੇ ਵਾਰਡ 1, 3, 4, 5, 7 ਦੇ ਵਿੱਚ ਰਹਿੰਦੇ ਹੋ ਔਰ ਤੁਹਾਡੇ ਕੋਲ 1 ਤੋਂ 4 ਰੈਂਟਲ ਯੂਨਿਟ ਨੇ, ਤੇ ਫੇਰ ਤੁਹਾਨੂੰ ਆਪਣੇ ਘਰ ਦਾ ਲਾਇਸੈਂਸ ਲੈਣਾ ਪਏਗਾ। ਇਹ ਕਦਮ ਤੁਹਾਡੀ ਸੁਰੱਖਿਆ ਔਰ ਕੁਆਲਿਟੀ ਹਾਊਸਿੰਗ ਵਾਸਤੇ ਚੱਕਿਆ ਜਾ ਰਿਹਾ ਹੈ। ਤਮਾਮ ਘਰਾਂ ਦੇ